ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 11 ਸਾਲ ਪਹਿਲਾਂ ਵੀ ਮੈਨੂੰ ਇਸੇ ਸਟੇਜ ਤੋਂ ਬੋਲਣ ਦਾ ਮੌਕਾ ਮਿਲਿਆ ਸੀ। ਉਸ ਵੇਲੇ ਵੀ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਦੀਵਾਨ ਸਜੇ ਸਨ। ਅੱਜ ਫਿਰ 11 ਸਾਲਾਂ ਬਾਅਦ ਸੰਗਤਾਂ ਨਾਲ ਵਿਚਾਰ ਕਰਨ ਦਾ ਮੌਕਾ ਮਿਲਿਆ। ਮੈਂ ਦੇਖ ਰਿਹਾ, ਮੈਂ ਕੀ ਦੇਖ ਰਿਹਾ, ਸਾਰੇ ਦੇਖ ਰਹੇ ਹੋਵੋਗੇ ਕਿ 11 ਸਾਲਾਂ 'ਚ ਬਹੁਤ ਕੁਛ ਬਦਲ ਗਿਆ, ਕੁਛ ਚੰਗਾ ਬਦਲ ਗਿਆ, ਕੁਛ ਮਾੜੇ ਰੁੱਖ ਹੋ ਗਿਆ। ਸੋ ਕੁਦਰਤ ਦਾ ਇਹ ਨਿਯਮ ਹੈ ਕਿ ਕੁਛ ਵੀ ਕਿਤੇ ਸਥਿਰ ਨਹੀਂ ਰਹਿੰਦਾ, ਅਬਦਲ ਨਹੀਂ ਰਹਿੰਦਾ, ਨਾ ਸਮਾਂ, ਨਾ ਹਾਲਾਤ, ਨਾ ਵਿਅਕਤੀ, ਕੋਈ ਵੀ ਨਹੀਂ, ਭਾਵੇਂ ਮੈਂ ਆ, ਭਾਵੇਂ ਕੋਈ ਹੋਰ ਹੈ, ਤਬਦੀਲੀ ਆਉਂਦੀ ਰਹਿੰਦੀ ਹੈ। ਕੋਈ ਉਸ ਬਾਰੇ ਸੁਚੇਤ ਹੋਵੇ ਨਾ ਹੋਵੇ, ਪਰ ਲਗਾਤਾਰ ਸਭ ਕੁਛ ਬਦਲ ਰਿਹਾ ਹੈ। ਸੋ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਆਪਾਂ ਇਹ ਪੱਖ ਵੀ ਵਿਚਾਰਨੇ ਜੋ ਮੈਨੂੰ ਮਹਿਸੂਸ ਹੋ ਰਿਹਾ ਕਿ 11 ਸਾਲਾਂ 'ਚ ਕੀ ਬਦਲ ਗਿਆ, ਉਹਦੀਆਂ ਸਾਡੇ ਵਾਸਤੇ ਕੀ ਇੰਪਲੀਕੇਸ਼ਨਸ, ਸਾਡੇ ਉੱਤੇ ਕਿਸ ਕਿਸਮ ਦੇ ਅਸਰ ਪੈ ਰਹੇ ਹਨ, ਇਹ ਵਿਚਾਰਾਂ ਵੀ ਆਪਾਂ ਵਿਚਾਰਨੀਆਂ ਹਨ। ਪਰ ਅਸੀਂ ਜਦੋਂ ਵਰਤਮਾਨ ਦੀ ਗੱਲ ਕਰਦੇ ਹਾਂ, ਜੇ ਅਸੀਂ ਇਕੱਲੇ ਵਰਤਮਾਨ ਤੱਕ ਸੀਮਤ ਰਹੀਏ, ਅੱਜ ਦੇ ਸਮੇਂ ਤੱਕ ਹੀ, ਤਾਂ ਸਾਨੂੰ ਅੱਜ ਦਾ ਸਮਾਂ ਜਿਵੇਂ ਹੈ ਉਵੇਂ ਸ਼ਾਇਦ ਨਜ਼ਰ ਨਾ ਆਵੇ, ਕਿਉਂਕਿ ਇਹ ਵੀ ਅਸੂਲ ਹੀ ਹੈ ਕਿ ਵਰਤਮਾਨ ਨੂੰ ਇਤਿਹਾਸ ਦੀ ਰੌਸ਼ਨੀ 'ਚ ਹੀ ਵੱਧ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ। ਇਹ ਅਟਲ ਨਿਯਮ ਹੈ। ਸੋ ਇਤਿਹਾਸ ਦਾ ਗਿਆਨ ਜ਼ਰੂਰੀ ਹੈ ਅਤੇ ਉੱਥੋਂ ਹਾਸਲ ਹੋਈ ਰੌਸ਼ਨੀ ਜ਼ਰੂਰੀ ਹੈ, ਜਿਹਦੇ ਵਿੱਚ ਅਸੀਂ ਅੱਜ ਦੇ ਹਾਲਾਤ ਨੂੰ, ਅੱਜ ਦੇ ਸਿੱਖ ਨੂੰ, ਅੱਜ ਦੀਆਂ ਸਿੱਖ ਸੰਸਥਾਵਾਂ ਨੂੰ ਸਹੀ ਤਰ੍ਹਾਂ ਦੇਖ ਸਕੀਏ, ਸਮਝ ਸਕੀਏ। ਇਸੇ ਤਰ੍ਹਾਂ ਇਹ ਗੱਲ ਉਲਟੇ ਰੁੱਖ ਵੀ ਲਾਗੂ ਹੁੰਦੀ ਹੈ ਕਿ ਇਤਿਹਾਸ ਨੂੰ ਵੀ ਅਸੀਂ ਜਦੋਂ ਵਰਤਮਾਨ ਦੀਆਂ ਸਮੱਸਿਆਵਾਂ ਨਾਲ ਜੋੜ ਕੇ ਦੇਖਾਂਗੇ ਤਾਂ ਸਾਨੂੰ ਇਤਿਹਾਸ ਬਾਰੇ ਵੀ ਹੋਰ ਵੱਧ ਸਪੱਸ਼ਟ ਸਮਝ ਆਏਗੀ। ਸੋ 35 ਸਾਲ ਹੋ ਗਏ ਇਸ ਘੱਲੂਘਾਰੇ ਨੂੰ। ਇਹ ਘੱਲੂਘਾਰਾ ਇਤਿਹਾਸ ਦੀ ਕੋਈ ਆਮ ਜੀ ਘਟਨਾ ਨਹੀਂ ਸੀ, ਬਹੁਤ ਹੀ ਵਿਸ਼ੇਸ਼ ਘਟਨਾ ਸੀ। 219 ਸਾਲਾਂ ਬਾਅਦ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਸੀ ਅਤੇ ਉਹਨਾਂ 219 ਸਾਲਾਂ 'ਚ ਬਹੁਤ ਕੁਛ ਬਦਲ ਗਿਆ ਸੀ। ਉਸ ਤਬਦੀਲੀ ਦਾ ਪਰਛਾਵਾਂ ਇਸ ਘੱਲੂਘਾਰੇ 'ਤੇ ਵੀ ਪਿਆ। ਇਹ 219 ਸਾਲਾਂ 'ਚ ਸਿੱਖ ਸਮਾਜ ਉਹ ਨਹੀਂ ਸੀ ਰਿਹਾ ਜੋ 1762 'ਚ ਸੀ, ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਦਰਬਾਰ ਸਾਹਿਬ ਨੂੰ ਬਰੂਦ ਨਾਲ ਉਡਾ ਦਿੱਤਾ ਸੀ। ਥੋੜ੍ਹੀ ਜਿਹੀ ਝਾਤੀ ਮਾਰ ਕੇ ਦੇਖੋ ਕਿ 1762 ਦੇ ਵਿੱਚ ਜਦੋਂ ਅਬਦਾਲੀ ਨੇ ਦਰਬਾਰ ਸਾਹਿਬ ਨੂੰ ਢਹਿ ਢੇਰੀ ਕੀਤਾ, ਬਿਲਕੁਲ ਮਲਬਾ ਬਣਾਤਾ ਸੀ ਨੀਹਾਂ ਦੇ ਵਿੱਚ ਬਰੂਦ ਚਿਣਕੇ, ਤਾਂ ਉਹਨੂੰ ਇਹ ਉਮੀਦ ਸੀ ਕਿ ਹੁਣ ਮੇਰੇ ਜਿਉਂਦੇ ਜੀ ਸ਼ਾਇਦ ਸਿੱਖ ਦੁਬਾਰਾ ਜ਼ੁਰਤ ਨਹੀਂ ਕਰਨਗੇ ਅੰਮ੍ਰਿਤਸਰ ਆਉਣ ਦੀ, ਕਿਉਂਕਿ ਉਦੋਂ 6 ਮਹੀਨੇ ਪਹਿਲਾਂ ਉਹ ਵੱਡੇ ਘੱਲੂਘਾਰੇ ਵਿੱਚ ਕੌਮ ਦਾ ਅੱਧਾ ਹਿੱਸਾ ਕਤਲ ਕਰ ਚੁੱਕਿਆ ਸੀ ਇੱਕੋ ਦਿਨ ਦੇ ਵਿੱਚ। ਸੋ ਏਡੀ ਵੱਡਾ ਕਾਂਡ ਵਰਤਾ ਕੇ ਉਸਨੂੰ ਇਹ ਸੀ ਕਿ ਹੁਣ ਸਿੱਖ ਸ਼ਾਇਦ ਮੇਰੀ ਉਮਰ ਦੇ ਵਿੱਚ ਤਾਂ ਕਦੇ ਵੀ ਦਰਬਾਰ ਸਾਹਿਬ ਨਹੀਂ ਆਉਣਗੇ। ਪਰ ਸਿੱਖ ਆਏ। ਉਸ ਸਾਲ ਅਕਤੂਬਰ ਦੇ ਵਿੱਚ ਦੀਵਾਲੀ ਸੀ। ਸਾਰੇ ਇਤਿਹਾਸਕਾਰਾਂ ਨੇ ਇਹ ਗੱਲ ਮੰਨੀ ਹੈ ਕਿ ਉਸ ਸਾਲ ਦਾ ਇਕੱਠ ਇਤਿਹਾਸ ਦੇ ਕਿਸੇ ਵੀ ਹੋਰ ਇਕੱਠ ਨਾਲੋਂ ਵੱਡਾ ਸੀ। ਕੋਈ ਵੀ ਸਿੱਖ ਜਿਹੜਾ ਚੱਲ ਸਕਦਾ ਸੀ ਉਹ ਦਿਨ ਘਰ ਨਹੀਂ ਸੀ ਰਿਹਾ। ਇਹ ਦੇਖ ਕੇ ਅਬਦਾਲੀ ਵੀ ਲਾਹੌਰ ਬੈਠਾ ਸੀ, ਉਹਨੇ ਸਿੱਖਾਂ ਨਾਲ ਲੜਨ ਨੂੰ ਉਹਦਾ ਚਿੱਤ ਨਾ ਮੰਨਿਆ। ਆਤਮਿਕ ਤੌਰ 'ਤੇ ਟੁੱਟ ਗਿਆ ਸਿੱਖਾਂ ਦਾ ਇਹ ਹੌਂਸਲਾ ਦੇਖ ਕੇ। ਸੋ ਉਹਨੇ ਸੁਲ੍ਹਾ ਦੀ ਪੇਸ਼ਕਸ਼ ਕੀਤੀ ਸੀ ਉਸ ਮੌਕੇ ਸਿੰਘਾਂ ਨੂੰ, ਸਾਰੇ ਮਿਸਲਾਂ ਦੇ ਸਰਦਾਰ ਅਤੇ ਖਾਲਸਾ ਉੱਥੇ ਵੱਡੀ ਗਿਣਤੀ ਵਿੱਚ ਇਕੱਠਾ ਹੋਇਆ ਸੀ। ਸਮਝੌਤੇ ਦੀ ਪੇਸ਼ਕਸ਼ ਆਈ, ਤੋਹਫੇ ਦੇ ਕੇ ਭੇਜਿਆ ਉਹਨੇ ਆਪਣਾ ਏਲਚੀ। ਸਿੰਘਾਂ ਨੇ ਸਮਝੌਤੇ ਦੀ ਪੇਸ਼ਕਸ਼ ਪੜ੍ਹੀ, ਉੱਥੇ ਬੈਠ ਕੇ ਵਿਚਾਰਾਂ ਕੀਤੀਆਂ ਅਤੇ ਫਿਰ ਸਰਬਸੰਮਤੀ ਨਾਲ ਇੱਕ ਫੈਸਲਾ ਕੀਤਾ ਸੀ। ਫੈਸਲਾ ਇਹ ਸੀ ਕਿ ਅਬਦਾਲੀ ਨੂੰ ਮੋੜਵਾਂ ਜਵਾਬ ਭੇਜਿਆ ਜਾਵੇ ਕਿ ਮਲਬੇ 'ਤੇ ਖੜ ਕੇ ਸਮਝੌਤੇ ਨਹੀਂ ਹੁੰਦੇ, ਮਲਬੇ 'ਤੇ ਖੜ ਕੇ ਜੰਗ ਹੀ ਹੋ ਸਕਦੀ ਹੈ। ਸੋ ਖਾਲਸਾ ਸਮਝੌਤਾ ਨਹੀਂ ਕਰੂ, ਜੰਗ ਕਰੂ। ਪਰ ਤੁਸੀਂ ਦੇਖੋ 1984 ਦੇ ਘੱਲੂਘਾਰੇ ਤੋਂ ਇੱਕ ਸਾਲ ਬਾਅਦ ਹੀ ਉਸੇ ਤਰ੍ਹਾਂ ਮਲਬੇ 'ਤੇ ਖੜ ਕੇ ਸਮਝੌਤੇ ਹੋਏ। ਇਹ ਤਬਦੀਲੀ ਹੈ ਜਿਹਨੂੰ ਜੇ ਅਸੀਂ ਅੱਖੋਂ ਓਹਲੇ ਕਰਾਂਗੇ, ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ ਇਤਿਹਾਸ ਨੂੰ ਵਰਤਮਾਨ ਦੀ ਰੌਸ਼ਨੀ 'ਚ ਦੇਖੋ, ਵਰਤਮਾਨ ਨੂੰ ਇਤਿਹਾਸ ਦੀ ਰੌਸ਼ਨੀ 'ਚ ਦੇਖੋ, ਇਹ ਬਹੁਤ ਵੱਡੀ ਤਬਦੀਲੀ ਸੀ। ਇਸ ਤਬਦੀਲੀ 'ਤੇ ਸਿਰਫ ਸੋਗ ਕਰਨਾ, ਗੁੱਸਾ ਕਰਨਾ, ਕਿਸੇ ਨੂੰ ਗਾਲ ਕੱਢ ਦੇਣੀ, ਬੁਰਾ ਭਲਾ ਕਹਿ ਦੇਣਾ, ਇਹਦੇ ਨਾਲ ਆਪਣੀ ਭਾਵਨਾ ਤਾਂ ਖਾਰਜ ਹੋ ਸਕਦੀ ਹੈ ਪਰ ਇਹਦੇ ਨਾਲ ਮਸਲਾ ਹੱਲ ਨਹੀਂ ਹੁੰਦਾ। ਸੋ ਗੱਲ ਹੈ ਇਸ ਤਬਦੀਲੀ ਨੂੰ ਸਮਝਿਆ ਜਾਵੇ ਵੀ ਇਹ ਭਾਣਾ ਕਿਵੇਂ ਵਾਪਰ ਗਿਆ। ਇਹ ਇੱਕ ਵਾਰ ਨਹੀਂ ਵਾਪਰਿਆ, ਇਹ ਲਗਾਤਾਰ ਵਾਪਰਦਾ। ਫਿਰ ਕਿਹੜੀਆਂ ਗੱਲਾਂ ਸੀ ਜਿਹਨੇ ਸਿੱਖਾਂ ਦੇ ਕਿਰਦਾਰ ਨੂੰ ਢਾਹ ਲਾ ਤੀ ਕਿ ਉਹ ਉਸੇ ਢੱਠੇ ਹੋਏ ਅਕਾਲ ਤਖ਼ਤ ਦੇ ਮਲਬੇ 'ਤੇ ਖੜ੍ਹ ਕੇ ਸਮਝੌਤੇ ਲਈ ਤਰਲੇ ਲੈਣ ਲੱਗ ਪਏ? ਫਿਰ ਤੁਸੀਂ ਯਾਦ ਕਰੋ, ਸਤੰਬਰ 1985 ਦੇ ਵਿੱਚ ਦਰਬਾਰ ਸਾਹਿਬ 'ਤੇ ਹੋਏ ਹਮਲੇ ਤੋਂ ਬਾਅਦ ਪਹਿਲੀ ਵਾਰ ਕੌਮ ਦਾ ਇੱਕ ਵੱਡਾ ਇਕੱਠ ਹੋਇਆ ਸੀ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ। ਉਸ ਮੌਕੇ ਦਰਬਾਰ ਸਾਹਿਬ ਫੌਜ ਦੇ ਘੇਰੇ ਵਿੱਚ ਸੀ, ਫੌਜ ਦੇ ਕਬਜ਼ੇ ਵਿੱਚ ਸੀ, ਉੱਥੇ ਉਹ ਕੋਈ ਵੀ ਸਰਗਰਮੀ ਨਹੀਂ ਸੀ ਹੋਣ ਦਿੰਦੇ। ਇਸ ਕਰਕੇ ਉਹ ਇਕੱਠ ਜਿਹੜਾ ਹੈ ਉਹ ਗੁਰਦੁਆਰਾ ਸ਼ਹੀਦਾਂ ਵਿਖੇ ਹੋਇਆ ਸੀ। ਉਸ ਇਕੱਠ ਦੇ ਵਿੱਚ ਸਿੱਖ ਕੌਮ ਦੇ ਸਾਰੇ ਵਰਗ, ਸਾਰੇ ਧੜੇ, ਸਾਰੀਆਂ ਧਰਾਵਾਂ ਇਕੱਠੀਆਂ ਹੋਈਆਂ। ਕਿੱਡੀ ਜ਼ਬਰਦਸਤ ਏਕਤਾ ਸੀ ਸਤੰਬਰ ਦੇ ਵਿੱਚ। ਉਸੇ ਇਕੱਠ ਦੇ ਵਿੱਚ ਪੰਜਾਂ ਪਿਆਰਿਆਂ ਨੇ ਅਰਦਾਸ ਕੀਤੀ, ਭੋਗ ਪਾਏ ਗਏ ਅਖੰਡ ਪਾਠ ਸਾਹਿਬ ਦੇ, ਹੁਕਮਨਾਮਾ ਲਿਆ ਗਿਆ ਅਤੇ ਉਸ ਹੁਕਮਨਾਮੇ ਦੀ ਵਿਆਖਿਆ ਉਸ ਮੌਕੇ ਸੰਤ ਸਿੰਘ ਜੀ ਮਸ਼ਕੀਨ ਨੇ ਕੀਤੀ ਸੀ ਅਤੇ ਉੱਥੇ ਕੀਰਤਨ ਪ੍ਰੋਫੈਸਰ ਦਰਸ਼ਨ ਸਿੰਘ ਰਾਗੀ ਨੇ ਕੀਤਾ ਸੀ, ਪੂਰਾ ਵੀਰ ਰਸ ਵਾਲਾ। ਸਮਾਂ ਕਿਵੇਂ ਬਦਲਦਾ, ਕੀ ਕੁਛ ਢਾ ਦਿੰਦਾ, ਕੀ ਕੁਛ ਉਜਾੜ ਦਿੰਦਾ, ਇਹ ਸਮਝਣਾ ਬਹੁਤ ਜ਼ਰੂਰੀ ਹੈ। ਪਰ ਕਦੇ ਵੀ ਹਾਲਾਤ ਨੂੰ, ਕਿਸੇ ਵਰਤਾਰੇ ਨੂੰ ਇੱਕ ਪਾਸੜ ਹੋ ਕੇ ਨਹੀਂ ਦੇਖਣਾ ਕਿ ਸਮਾਂ ਸਿਰਫ ਢਾਉਂਦਾ ਹੀ ਹੈ, ਸਮਾਂ ਸਿਰਫ ਉਜਾੜਦਾ ਹੀ ਹੈ। ਜਿੱਥੇ ਕੁਛ ਢਹਿੰਦਾ ਉੱਥੇ ਸਿਰਜਿਆ ਵੀ ਜਾਂਦਾ, ਹਮੇਸ਼ਾ ਇਹ ਕੁਦਰਤ ਦਾ ਨਿਯਮ ਹੈ। ਜਿੱਥੇ ਵੱਡੇ ਖਤਰੇ ਆਉਂਦੇ ਨੇ ਉੱਥੇ ਨਾਲ ਸੁਭਾਵਨਾਵਾਂ ਵੀ ਆਉਂਦੀਆਂ, ਜਿੱਥੇ ਦੁੱਖ ਆਉਂਦੇ ਨੇ ਉੱਥੇ ਸੁੱਖ ਦੇ ਮੌਕੇ ਵੀ ਹਾਜ਼ਰ ਹੁੰਦੇ ਆ। ਗੱਲ ਇੰਨੀ ਹੈ ਕਿ ਤੁਸੀਂ ਉਹਨਾਂ ਨੂੰ ਮਾਨਣ, ਹਥਿਆਉਣ ਅਤੇ ਅਪਣਾਉਣ ਦੇ ਸਮਰੱਥ ਹਾਂ ਕਿ ਨਹੀਂ। ਸੋ ਇਹ ਅਸੀਂ ਵਿਚਾਰਾਂ ਅੱਜ ਕਰਨੀਆਂ ਕਿ ਸਮੇਂ ਦੇ ਨਾਲ ਤਬਦੀਲੀਆਂ ਕੀ ਆਉਂਦੀਆਂ, ਉਹ ਤਬਦੀਲੀਆਂ ਦੀ ਪਛਾਣ ਕਰਨੀ ਹੈ। ਇਕੱਲੀ ਪਛਾਣ ਕਰਕੇ ਮਸਲਾ ਹੱਲ ਨਹੀਂ ਹੁੰਦਾ, ਉਹਦੇ ਕਾਰਨ ਲੱਭਣੇ ਹੈ। ਇਹ ਤਬਦੀਲੀ ਕਿਉਂ ਆ ਗਈ, ਜੇ ਕਾਰਨ ਪਤਾ ਨਹੀਂ ਹੋਣਗੇ ਤਾਂ ਸਾਡੇ ਕੋਲ ਉਹਦਾ ਹੱਲ ਨਹੀਂ ਹੋਊ। ਕਿਉਂਕਿ ਗੁਰੂ ਸਾਹਿਬ ਦਾ ਫਰਮਾਨ ਹੈ, ਰੋਗ ਦਾਰੂ ਦੋਵੇਂ ਬੁੱਝੈ ਤਾਂ ਵੈਦ ਸੁਜਾਣ। ਸਿਆਣਾ ਵੈਦ ਉਹ ਹੈ ਜਿਹਨੂੰ ਰੋਗ ਦਾ ਵੀ ਪਤਾ ਹੈ ਅਤੇ ਉਹਦੀ ਦਾਰੂ ਦਾ ਵੀ ਪਤਾ ਹੈ। ਸੋ ਅਸੀਂ ਰੋਗ ਦੀ ਪਛਾਣ ਵੀ ਕਰਨੀ ਹੈ ਅਤੇ ਉਹਦੀ ਦਾਰੂ ਕੀ ਹੈ ਉਹਦੇ ਬਾਰੇ ਵੀ ਵਿਚਾਰਾਂ ਕਰਨੀਆਂ। ਪਰ ਇਹ ਸਾਰਾ ਕੁਛ ਅਸੀਂ ਕਹੀਏ ਕਿ ਇੱਥੇ ਇੱਕ ਘੰਟੇ 'ਚ ਵਿਚਾਰ ਲਈਏ ਸਾਰੇ ਪੱਖ, ਇਹ ਸੰਭਵ ਨਹੀਂ। ਕਿਉਂਕਿ ਜੋ ਸੱਚਾਈ ਹੈ, ਜੋ ਹਕੀਕਤ ਹੈ, ਉਹ ਕਦੇ ਵੀ ਇੰਨੀ ਸਿੰਪਲ ਅਤੇ ਸਾਦਾ ਨਹੀਂ ਹੁੰਦੀ ਕਿ ਝੱਟ ਸਮਝ ਆ ਜਾਵੇ। ਇਹ ਸਿੰਪਲ ਅਰਿਥਮੈਟਿਕ ਨਹੀਂ ਹੁੰਦਾ ਕਿ 2 + 2 = 4। ਇਹ ਅਲਜਬਰੇ ਵਰਗੀ ਗੱਲ ਹੁੰਦੀ ਹੈ, ਕਾਫੀ ਥੋੜ੍ਹੀ ਗੁੰਝਲਦਾਰ ਹੁੰਦੀ ਹੈ। ਇਹਦੇ ਵਾਸਤੇ ਇੱਕ ਦ੍ਰਿਸ਼ਟੀ ਚਾਹੀਦੀ ਹੈ, ਇੱਕ ਟ੍ਰੇਨਿੰਗ ਚਾਹੀਦੀ ਹੈ। ਅੱਜ ਜੇ ਅਸੀਂ ਝੂਰ ਰਹੇ ਹਾਂ ਆਪਣੀ ਹਾਲਤ 'ਤੇ ਤਾਂ ਇਸ ਕਰਕੇ ਹੈ ਕਿ ਸਾਡੇ ਕੋਲ ਉਹ ਦ੍ਰਿਸ਼ਟੀ ਅਤੇ ਟ੍ਰੇਨਿੰਗ ਨਹੀਂ। ਅਸੀਂ ਰਿਐਲਿਟੀ ਨੂੰ ਬਹੁਤ ਸਿੰਪਲ ਕਰਕੇ ਦੇਖਣ ਲੱਗ ਗਏ ਹਾਂ, 2 + 2, ਅਤੇ ਉਹਦੇ ਫਿਰ ਸਿੰਪਲ ਜਿਹੇ ਸਲੂਸ਼ਨ, ਅਤੇ ਬੜੀ ਕਾਹਲੀ 'ਚ ਕਿ ਜੋ ਹੋਣਾ ਛੇਤੀ ਹੋ ਜਾਵੇ। ਜੋ ਸਬਰ, ਜੋ ਸਿਦਕ ਪੁਰਾਤਨ ਸਿੰਘਾਂ 'ਚ ਸੀ, ਜਿਹੜੇ ਪੁਸ਼ਤਾਂ ਤੱਕ ਲੜੇ ਨੇ, ਲੜਾਈ ਦੀ ਸ਼ੁਰੂਆਤ ਸਰਦਾਰ ਚੜ੍ਹਤ ਸਿੰਘ ਨੇ ਕੀਤੀ ਸੀ, ਫਿਰ ਉਹਦਾ ਸਪੁੱਤਰ ਮਹਾਂ ਸਿੰਘ ਮਿਸਲ ਦਾ ਸਰਦਾਰ ਬਣਿਆ, ਫਿਰ ਮਹਾਂ ਸਿੰਘ ਦਾ ਪੁੱਤਰ ਰਣਜੀਤ ਸਿੰਘ ਜਿਹਨੇ ਰਾਜ ਸਥਾਪਿਤ ਕੀਤਾ। ਸੋ ਇਹ ਉਮਰਾਂ ਦੀਆਂ ਲੜਾਈਆਂ ਸੀ, ਕਿਤੇ ਕਾਹਲ ਨਹੀਂ ਕੀਤੀ, ਕਿਉਂਕਿ ਕਾਹਲ ਕੀਤਿਆਂ ਮੰਜ਼ਿਲ 'ਤੇ ਨਹੀਂ ਪਹੁੰਚਿਆ ਜਾਂਦਾ। ਸੋ ਇਸ ਤਰ੍ਹਾਂ ਦਾ ਇੱਕ ਸੰਜੀਦਗੀ ਵਾਲਾ ਜਿਹੜਾ ਹੈਗਾ ਮਾਹੌਲ ਅਤੇ ਅਪਰੋਚ ਅਤੇ ਪਹੁੰਚ, ਉਹ ਸਾਨੂੰ ਅਪਣਾ ਕੇ ਚੱਲਣੀ ਪਊ। ਹੁਣ ਜਿਹੜੀ ਮੈਂ 11 ਸਾਲਾਂ ਦੀ ਗੱਲ ਕੀਤੀ ਸੀ ਕਿ ਮੈਂ 11 ਸਾਲਾਂ ਬਾਅਦ ਆਇਆ, ਤਾਂ ਉਹਨਾਂ 11 ਸਾਲਾਂ ਦੇ ਵਿੱਚ ਮੈਂ ਕਿਹਾ ਬਹੁਤ ਕੁਛ ਬਦਲ ਗਿਆ, ਸੰਸਾਰ ਵੀ ਬਦਲ ਗਿਆ, ਪੰਥ ਅੰਦਰ ਵੀ ਤਬਦੀਲੀਆਂ ਆ ਗਈਆਂ, ਭਾਰਤ ਅੰਦਰ ਵੀ ਬਹੁਤ ਕੁਛ ਬਦਲ ਗਿਆ, ਈਵਨ ਇੱਥੇ ਵੀ, ਇੱਥੋਂ ਦੀ ਸਿੱਖ ਸੰਗਤ 'ਚ ਵੀ ਬਦਲਾਅ ਆਇਆ। ਉਹ ਦੇਖ ਸਕੋ ਨਾ ਦੇਖ ਸਕੋ ਇਸ ਗੱਲ ਨਾਲ ਨਹੀਂ ਫਰਕ ਪੈਂਦਾ, ਸੱਚ ਸੱਚ ਹੈ, ਰਿਐਲਿਟੀ ਨੇ ਉੱਥੇ ਹੀ ਰਹਿਣਾ। 11 ਸਾਲ ਪਹਿਲਾਂ ਜਿਹੜੀ ਇੱਥੇ ਸੰਗਤ ਜੁੜੀ ਸੀ, ਸ਼ਾਇਦ ਉਹਦੇ ਵਿੱਚੋਂ ਥੋੜ੍ਹੇ ਬੰਦੇ ਅੱਜ ਇੱਥੇ ਹੋਣ। ਇਹ ਤਾਂ ਹੈ ਫਿਜੀਕਲ ਆਸਪੈਕਟ, ਇਹ ਸੰਗਤ ਦੀ ਹਾਜ਼ਰੀ ਪੱਖੋਂ, ਪਰ ਇਸ ਤੋਂ ਵੀ ਵੱਧ ਮਾਨਸਿਕ ਅਤੇ ਬੌਧਿਕ ਜਗਤ ਅੰਦਰ ਬਹੁਤ ਕੁਛ ਬਦਲਿਆ ਹੈ ਕੌਮ ਦਾ। ਕੁਛ ਚੰਗਾ ਹੋਇਆ, ਕੁਛ ਮਾੜਾ ਵੀ ਹੋਇਆ। ਇਹਨਾਂ 11 ਸਾਲਾਂ ਦੌਰਾਨ ਮੈਂ ਮਿਲ ਰਿਹਾ ਜਗ੍ਹਾ ਜਗ੍ਹਾ ਦੇ ਉੱਤੇ ਸਿੰਘਾਂ ਨੂੰ, ਖਾਸ ਕਰਕੇ ਨੌਜਵਾਨਾਂ ਨੂੰ। ਬੜਾ ਉਤਸ਼ਾਹ ਵੀ ਹੁੰਦਾ ਕਿ ਕਿੰਨੀ ਤੇਜ਼ੀ ਨਾਲ, ਕਿੰਨੀ ਛੇਤੀ ਗੱਲਾਂ ਨੂੰ ਬੁੱਝ ਰਹੇ ਨੇ, ਪਛਾਣ ਰਹੇ ਨੇ, ਅਤੇ ਜਾਣਨ ਦੀ ਇੱਕ ਤਲਬ ਹੈ ਅੰਦਰ ਕਿ ਮਸਲੇ ਨੂੰ ਸਮਝਿਆ ਜਾਵੇ, ਜਿਹੜੀ 11 ਸਾਲ ਪਹਿਲਾਂ ਨਹੀਂ ਸੀ ਇੰਨੀ। ਉਦੋਂ ਕੌਮ ਗੁੱਸੇ ਦੇ ਰੌਂ 'ਚ ਹੀ ਸੀ। ਜਿਹੜਾ ਕ੍ਰੋਧ ਹੈ ਜਾਂ ਗੁੱਸਾ ਹੈ, ਉਹਦੇ ਵਿੱਚ ਤੁਸੀਂ ਚਿੰਤਨ ਨਹੀਂ ਕਰ ਸਕਦੇ। ਉੱਬਲਦਾ ਪਾਣੀ ਹੋਵੇ, ਉਹਦੇ 'ਚ ਤੁਹਾਨੂੰ ਕੁਛ ਵੀ ਥੱਲੇ ਦਿਸਣਾ ਨਹੀਂ। ਪਾਣੀ ਠਹਿਰਨਾ ਚਾਹੀਦਾ, ਠਹਿਰੇ ਹੋਏ ਪਾਣੀ 'ਚ ਤੁਸੀਂ ਹੇਠਾਂ ਤੱਕ ਇੱਕ ਇੱਕ ਚੀਜ਼ ਦੇਖ ਲਓਗੇ। ਸੋ ਮਨ ਨੂੰ ਸਹਿਜ 'ਚ ਲਿਆਉਣਾ ਅਤੇ ਸਹਿਜ 'ਚ ਲਿਆ ਕੇ ਫਿਰ ਗੱਲਾਂ ਨੂੰ ਸਮਝਣਾ, ਇਹ ਸਿੱਖ ਦੀ ਵਿਸ਼ੇਸ਼ਤਾ ਹੀ ਹੈ, ਦੁਨੀਆ ਦੀ ਹੋਰ ਕਿਸੇ ਕੌਮ ਦੀ ਨਹੀਂ। ਇਸ ਰੂਪ ਦੇ ਵਿੱਚ ਇਹ ਗੁਰੂ ਦੀ ਬਖਸ਼ਿਸ਼ ਹੈ ਕਿ ਗੁਰੂ ਨੇ ਸਿੰਘ ਨੂੰ ਸਾਜਿਆ ਹੀ ਇਸ ਤਰ੍ਹਾਂ, ਖਾਲਸੇ ਨੂੰ ਉਹਦੀ ਅਧਿਆਤਮਿਕ ਬਣਤਰ ਇਸ ਤਰ੍ਹਾਂ ਘੜੀ ਹੈ ਕਿ ਬਹੁਤ ਵੱਡੇ ਬਿਪਤਾ ਦੇ ਸਮਿਆਂ ਅੰਦਰ ਵੀ ਉਹ ਸਹਿਜ ਦੇ ਵਿੱਚ ਰਹਿ ਸਕਦਾ ਹੈ, ਕਦੇ ਵੀ ਆਪਣੀ ਹੋਸ਼ ਨੂੰ ਨਹੀਂ ਛੱਡੂਗਾ। ਜੋਸ਼ ਆ, ਲੜੂ ਜੋਸ਼ ਦੇ ਨਾਲ, ਦੁਸ਼ਮਣ ਦੇ ਖਿਲਾਫ ਵੀ ਲੜੂ, ਪਰ ਕਦੇ ਬੈਰ ਦੀ ਭਾਵਨਾ ਨਾਲ ਨਹੀਂ। ਇਹ ਦੁਨੀਆ ਦੇ ਵਿੱਚ ਹੋਰ ਕਿਸੇ ਦੇ ਕੋਲ ਨਹੀਂ ਗੁਣ। ਰਾਜ ਲਈ ਲੜੂਗਾ ਪਰ ਕਿਸੇ ਦੁਨਿਆਵੀ ਤ੍ਰਿਸ਼ਨਾ 'ਚੋਂ ਨਹੀਂ, ਇਹ ਵੀ ਹੋਰ ਕਿਸੇ ਕੌਮ ਕੋਲ ਨਹੀਂ। ਰਾਜ ਲਈ ਸਾਰੀਆਂ ਕੌਮਾਂ ਲੜਦੀਆਂ, ਕੋਈ ਦੁਨੀਆ ਦੀ ਅਜਿਹੀ ਕੌਮ ਨਹੀਂ ਜਿਹਦੀ ਤਮੰਨਾ ਨਾ ਹੋਵੇ ਕਿ ਸਾਡਾ ਆਪਦਾ ਰਾਜ ਹੋਵੇ ਅਤੇ ਉਹਦੇ ਲਈ ਉਹ ਤਾਂਘ ਨਾ ਰਹੇ ਹੋਣ। ਪਰ ਉਹ ਕਾਹਦੇ ਵਾਸਤੇ, ਪਿੱਛੇ ਕੰਮ ਕੀ ਕਰ ਰਿਹਾ, ਇੱਕ ਤ੍ਰਿਸ਼ਨਾ ਹੈ ਰਾਜ ਦੀ ਸਭ ਤੋਂ ਵੱਡੀ, ਜਿਵੇਂ ਪਦਾਰਥਾਂ ਦੀ ਤ੍ਰਿਸ਼ਨਾ ਹੁੰਦੀ ਹੈ, ਭੁੱਖ ਹੁੰਦੀ ਹੈ, ਰਾਜ ਦੀ ਜਿਹੜੀ ਤ੍ਰਿਸ਼ਨਾ ਸਭ ਤੋਂ ਪਾਵਰਫੁੱਲ ਹੈ। ਸਿੱਖਾਂ ਨੇ ਇਤਿਹਾਸ 'ਚ ਦਿਖਾਇਆ ਕਿ ਰਾਜ ਲਈ ਲੜੇ ਨੇ, ਰਾਜ ਸਿਰਜੇ ਨੇ, ਪਰ ਤ੍ਰਿਸ਼ਨਾ 'ਚੋਂ ਨਹੀਂ। ਇਹ ਇੱਕ ਵਿਸ਼ੇਸ਼ਤਾ ਹੀ ਹੈ ਸਾਡੀ। ਅਤੇ ਜੇ ਸਾਡੇ 'ਚ ਇਹ ਅਧਿਆਤਮਕ ਜਾਂ ਰੂਹਾਨੀ ਗੁਣ ਨਹੀਂ ਹੋਣਗੇ ਤਾਂ ਸਾਡੀ ਪ੍ਰਾਪਤੀ ਨਹੀਂ ਹੋ ਜੋ ਅੱਜ ਸਥਿਤੀ ਬਣੀ ਹੋਈ ਹੈ। ਮੈਂ ਇੱਕ ਉਦਾਹਰਨ ਦਿੰਦਾ, ਕੋਈ ਸਿੰਘ ਬਹੁਤ ਕੰਮ ਕਰ ਰਿਹਾ, ਘਰ ਬਾਰ ਵੀ ਛੱਡਿਆ, ਭੱਜ ਨੱਠ ਵੀ ਕਰਦਾ, ਪੈਸੇ ਵੀ ਖਰਚ ਰਿਹਾ, ਜੇ ਉਹਦੀ ਭਾਵਨਾ ਪਿੱਛੇ ਇਹ ਹੈ ਮਸ਼ਹੂਰੀ ਦੀ ਅਤੇ ਸ਼ੋਹਰਤ ਦੀ ਕਿ ਲੋਕ ਮੇਰੀ ਜੈ ਜੈਕਾਰ ਕਰਨ, ਫਿਰ ਇਹ ਸਾਰੀ ਕੁਰਬਾਨੀ ਭੱਜ ਨੱਠ ਬੇਅਰਥ ਹੈ। ਸੋ ਤੁਸੀਂ ਕਿਸੇ ਵੀ ਦੁਨਿਆਵੀ ਤ੍ਰਿਸ਼ਨਾ ਤੋਂ ਮੁਕਤ ਹੋ ਕੇ ਜਿਹੜੀ ਕੰਮ ਕਰਨਾ, ਇਹ ਸਾਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਸੀ ਜਿਹੜੀ ਸਾਡੇ ਹੱਥੋਂ ਜਾਂਦੀ ਰਹੀ ਹੈ। ਅਸੀਂ ਬਹੁਤ ਹੱਦ ਤੱਕ ਦੁਨਿਆਵੀ ਹੋ ਗਏ, ਸਿੱਖ ਕੇ ਗੱਲ ਮੰਨਣੀ ਪੈਣੀ ਹੈ, ਬਾਕੀ ਕੌਮਾਂ ਵਰਗਾ ਹੀ ਹੋ ਗਿਆ ਥੋੜ੍ਹੇ ਫਰਕ ਨਾਲ। ਬਹਾਦਰ ਹੋਣਾ, ਦਲੇਰ ਹੋਣਾ, ਜੁਝਾਰੂ ਹੋਣਾ, ਬਿਨਾਂ ਸ਼ੱਕ ਇਹ ਬਹੁਤ ਚੰਗੇ ਗੁਣ, ਪਰ ਇਹ ਆਪਾਂ ਦੁਨੀਆ ਦੀਆਂ ਹੋਰ ਕੌਮਾਂ 'ਚ ਵੀ ਹੈਗੇ। ਜਰਾ ਨਜ਼ਰ ਮਾਰ ਕੇ ਦੇਖੋ, ਦੁਨੀਆ ਦੀਆਂ ਹੋਰ ਕੌਮਾਂ ਵੀ ਲੜ ਰਹੀਆਂ ਨੇ ਬੜੇ ਬੜੇ ਜ਼ੁਲਮਾਂ ਅਤੇ ਬੜੇ ਬੜੀਆਂ ਤਾਕਤਾਂ ਦੇ ਖਿਲਾਫ ਲੜ ਰਹੀਆਂ, ਪਰ ਸਾਡੀ ਵਿਸ਼ੇਸ਼ਤਾ ਹੀ ਇਦੋਂ ਅੱਗੇ ਆ ਕੁਛ ਕਿ ਕੋਈ ਵੀ ਨਿੱਜੀ ਜਾਂ ਦੁਨਿਆਵੀ ਤ੍ਰਿਸ਼ਨਾ ਜਾਂ ਪ੍ਰਾਪਤੀ ਦੀ ਤਾਂਘ ਨਹੀਂ। ਸੋ ਇਸ ਕਰਕੇ ਹੁਣ ਅਸੀਂ ਅੱਜ ਜੋ ਮੈਂ 11 ਸਾਲਾਂ 'ਚ ਆਈਆਂ ਤਬਦੀਲੀਆਂ ਦੀ ਗੱਲ ਕਰਦਾ ਸੀ, ਉਹਦੇ 'ਚੋਂ ਇੱਕ ਤਬਦੀਲੀ ਮੈਂ ਨੋਟ ਕਰ ਰਿਹਾ ਕਿ ਇਹਨਾਂ 11 ਸਾਲਾਂ ਦੇ ਵਿੱਚ ਜਿਹੜੇ ਵਿਅਕਤੀਆਂ ਦੇ ਮਨ 'ਚ ਕੋਈ ਦੁਬਧਾ ਜਾਂ ਅਸਪਸ਼ਟਤਾ ਸੀ, ਸ਼ਾਇਦ ਕੁਛ ਹਿੱਸੇ ਦੇ ਮਨ 'ਚੋਂ ਉਹ ਦੁਬਧਾ ਦੂਰ ਹੋ ਗਈ ਹੋਵੇ ਅਤੇ ਉਹਨਾਂ ਨੂੰ ਵੱਧ ਸਪਸ਼ਟਤਾ ਆ ਗਈ ਹੋਵੇ, ਸੋਚ ਵੱਧ ਨਿਖਰਿਆਈ ਹੋਵੇ, ਇੱਕ ਪਾਠ ਤਾਂ ਇਹ ਹੈ। ਇੱਕ ਪਾਠ ਦੂਜਾ ਵੀ ਹੈ, ਜਿਨ੍ਹਾਂ ਦੀ ਉਦੋਂ ਸੋਚ ਸਪਸ਼ਟ ਅਡੋਲ ਅਤੇ ਨਿਖਰੀ ਹੋਈ ਸੀ, ਉਹਨਾਂ ਦੇ ਮਨਾਂ 'ਚ ਸ਼ੰਕੇ ਦੁਬਧਾ ਉਹ ਖੜ੍ਹੇ ਹੋ ਗਏ ਹੋਣ ਅਤੇ ਸੋਚ ਪਹਿਲਾਂ ਨਾਲੋਂ ਵੀ ਗੰਧ ਲੱਗੀ ਹੋਵੇ, ਇਹ ਵਰਤਾਰਾ ਵੀ ਵਾਪਰਿਆ। ਜਿੱਥੇ ਆਪਾਂ ਕੌਮ ਦੇ ਅੰਦਰੂਨੀ ਬਖੇੜਿਆਂ ਦੀ ਗੱਲ ਕਰਦੇ ਹਾਂ, ਬਾਹਰੀ ਹਮਲੇ ਕੌਮ ਨੂੰ ਜਿਵੇਂ 18ਵੀਂ ਸਦੀ 'ਚ ਇਕਮੁੱਠ ਕਰਦੇ ਸੀ, ਅੱਜ ਸਾਨੂੰ ਉਸ ਤਰ੍ਹਾਂ ਨਹੀਂ ਕਰ ਰਹੇ। ਸਾਡੇ 'ਤੇ ਤਾਂ ਹਮਲਾ ਇੱਕ ਤੋਂ ਬਾਅਦ ਦੂਜਾ ਸਾਹ ਲੈਣ ਦਾ ਮੌਕਾ ਹੀ ਨਹੀਂ ਮਿਲ ਰਿਹਾ ਕਿਤੇ। ਰੀਸੈਂਟਲੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜੋ ਸਾਰਾ ਵਰਤਾਰਾ ਵਾਪਰਿਆ, ਇਦੋਂ ਘਨਾਉਣਾ ਹੋਰ ਕੀ ਗੱਲ ਹੋ ਸਕਦੀ ਹੈ। ਕੀ ਇਸ ਨੇ ਕੌਮ ਨੂੰ ਇਕਮੁੱਠ ਕਰਤਾ? ਜਿਹੜੀ ਚੀਜ਼ ਸਾਡੀ ਸਭ ਤੋਂ ਪਿਆਰੀ ਹੈ, ਜੇ ਉਹਦੀ ਬੇਅਦਬੀ ਅਤੇ ਉਹਦੇ ਨਰਾਦਰੀ ਵੀ ਸਾਨੂੰ ਇਕਮੁੱਠ ਨਹੀਂ ਕਰਦੀ ਤਾਂ ਇਹ ਸੋਚਣ ਵਾਲੀ ਲੋੜ ਹੈ ਕਿ ਸਾਡੇ 'ਚੋਂ ਕੀ ਕੁਛ ਢਹਿ ਗਿਆ ਅਤੇ ਕੀ ਕੁਛ ਖੁਰ ਗਿਆ। 18ਵੀਂ ਸਦੀ 'ਚ ਇਸ ਤਰ੍ਹਾਂ ਨਹੀਂ ਹੁੰਦਾ ਸੀ। ਸੋ ਇਹਨਾਂ 11 ਸਾਲਾਂ 'ਚ ਜਦੋਂ ਮੈਂ 1996 'ਚ ਪਹਿਲੀ ਕਿਤਾਬ ਲਿਖਣ ਲੱਗਿਆ ਅਤੇ ਮੈਂ ਲਿਟਰੇਚਰ ਪੜ੍ਹਿਆ ਕੁਛ ਵੀ, 84 'ਚ ਜਦੋਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਸੀ ਤਾਂ ਸਿੱਖਾਂ ਨੇ ਕਿਵੇਂ ਰਿਐਕਟ ਕੀਤਾ ਸੀ, ਮੈਂ ਬੰਦਿਆਂ ਨੂੰ ਵੀ ਮਿਲਿਆ, ਵਿਦਵਾਨਾਂ ਨੂੰ ਜਾ ਕੇ ਮਿਲਿਆ, ਯੂਨੀਵਰਸਿਟੀਆਂ ਤੋਂ ਲੈ ਕੇ ਅਲੱਗ ਅਲੱਗ ਖੇਤਰਾਂ ਤੱਕ, ਕਿਉਂਕਿ ਇੱਕ ਮਸਲੇ ਨੂੰ ਸਮਝਣਾ, ਜਾਣਨਾ ਅਤੇ ਜਿੰਨੀਆਂ ਵੀ ਰਾਵਾਂ ਮਿਲ ਸਕਣ ਉਹਦੇ ਨਾਲ ਤੁਹਾਨੂੰ ਵੱਧ ਭਰਮੀ ਤਸਵੀਰ ਬਣ ਜਾਂਦੀ ਹੈ। ਉਸ ਮੌਕੇ ਮੈਂ ਜੋ ਪੜ੍ਹਿਆ, ਦਿੱਲੀ ਦੇ ਵਿੱਚ ਅਖਬਾਰ ਨਿਕਲਦਾ ਸੀ ਸਿੱਖ ਫੋਰਮ ਗਜਟ, ਉਹ ਦਿੱਲੀ ਦੇ ਅਮੀਰ ਪੜ੍ਹੇ ਲਿਖੇ ਜਿਹਨੂੰ ਅਲੀਟ ਕਹਿੰਦੇ ਹਾਂ ਅਸੀਂ, ਉਹਨਾਂ ਸਿੱਖਾਂ ਦਾ ਸੀ, ਜਿਹੜੀ ਕਰੀਮ ਕਹਿ ਲਓ ਸਿੱਖਾਂ ਦੀ, ਉਹ ਅਖਬਾਰ ਕੱਢਦੇ ਸੀ। ਉਹਨਾਂ ਨੇ ਜੁਲਾਈ ਤੋਂ ਲੈ ਕੇ ਅਕਤੂਬਰ ਦੇ ਐਂਡ ਤੱਕ ਉਸ ਅਖਬਾਰ ਦੇ ਵਿੱਚ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੀ ਨਿੰਦਿਆ ਵੀ ਕੀਤੀ ਉਹਦੇ ਲਈ ਇੰਦਰਾ ਗਾਂਧੀ ਨੂੰ ਦੋਸ਼ੀ ਵੀ ਠਹਿਰਾਇਆ, ਪਰ ਨਾਲ ਓਨੇ ਜ਼ੋਰ ਨਾਲ, ਸ਼ਾਇਦ ਉਦੋਂ ਵੀ ਵੱਧ ਜ਼ੋਰ ਨਾਲ, ਉਹਨਾਂ ਨੇ ਸੰਤ ਜਰਨੈਲ ਸਿੰਘ ਨੂੰ ਦੋਸ਼ੀ ਠਹਿਰਾਇਆ। ਇਹ ਗੱਲਾਂ ਉਦੋਂ ਵਾਪਰੀਆਂ। ਬੰਦੇ ਉਦੋਂ ਆ ਕੇ ਟੈਲੀਵਿਜ਼ਨਾਂ 'ਤੇ ਬੋਲਦੇ ਨੇ, ਸਿੱਖ ਪੜ੍ਹੇ ਲਿਖੇ ਬਹੁਤ ਵਿਦਵਾਨ ਵੱਡੇ ਅਫਸਰ ਸਿਆਣੇ ਬਿਆਣੇ ਟੈਲੀਵਿਜ਼ਨਾਂ 'ਤੇ ਬੋਲੇ, ਰੇਡੀਓ 'ਤੇ ਬੋਲੇ, ਅਖਬਾਰਾਂ 'ਚ ਲੇਖ ਲਿਖੇ ਕਿ ਸਾਨੂੰ ਆਪਦੇ ਅੰਦਰ ਵੀ ਝਾਤੀ ਮਾਰ ਲੈਣੀ ਚਾਹੀਦੀ ਹੈ। ਕਸੂਰ ਇਕੱਲੇ ਦੁਸ਼ਮਣ ਦਾ ਨਹੀਂ, ਕਸੂਰ ਸਾਡਾ ਵੀ ਹੈ। ਉਦੋਂ ਉਹਨਾਂ ਦੀ ਦਲੀਲ ਕੀ ਸੀ? ਦੋ ਦਲੀਲਾਂ ਸੀ ਜਿਹੜੀਆਂ ਮੇਰੇ ਧਿਆਨ 'ਚ ਆਈਆਂ, ਮੋਟੀਆਂ ਜਿਹੀਆਂ ਦਲੀਲਾਂ। ਇੱਕ ਤਾਂ ਇਹ ਸੀ ਕਿ ਅੱਜ ਦਾ ਜਿਹੜਾ ਯੁੱਗ ਹੈ ਇਹ ਲੋਕਤੰਤਰ ਦਾ ਅਤੇ ਜਮਹੂਰੀਅਤ ਦਾ ਯੁੱਗ ਹੈ। ਗੁਰੂ ਸਾਹਿਬ ਵੇਲੇ ਕੋਈ ਜਮਹੂਰੀਅਤ ਨਹੀਂ ਸੀ, ਕੋਈ ਲੋਕਤੰਤਰ ਨਹੀਂ ਸੀ, ਇਸ ਕਰਕੇ ਲੜਨ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ। ਅੱਜ ਦੇ ਯੁੱਗ 'ਚ ਲੋਕਤੰਤਰੀ ਢੰਗਾਂ ਨੂੰ ਛੱਡ ਕੇ ਹਥਿਆਰਾਂ ਦੀ ਲੜਾਈ ਲੜਨੀ ਇਹ ਗਲਤ ਹੈ। ਇਹ ਸਿੱਖ ਇਤਿਹਾਸ ਨੂੰ ਨਾ ਸਮਝਣ ਦਾ ਸਿੱਟਾ ਹੈ, ਇਹ ਗੁਰਬਾਣੀ ਬਾਰੇ ਬੇਸਮਝੀ ਹੈ, ਇਹ ਗੁਰੂਆਂ ਬਾਰੇ ਜੋ ਵੀ ਕਿਹਾ ਜਾ ਸਕਦਾ। ਇਹ ਦਲੀਲ ਉਹਨਾਂ ਨੇ ਲਿਆਂਦੀ ਉਦੋਂ। ਇੱਕ ਦਲੀਲ ਉਹਨਾਂ ਦੀ ਇਹ ਸੀ, ਦੂਜੀ ਇਹ ਸੀ ਕਿ ਦਰਬਾਰ ਸਾਹਿਬ ਦੇ ਅੰਦਰ ਰਾਜਸੀ ਸਰਗਰਮੀ ਕਰਨੀ, ਕਿਉਂਕਿ ਧਾਰਮਿਕ ਕੇਂਦਰ ਆ ਸਾਡਾ, ਉਹ ਮਰਕਜ਼ ਹੈ ਸਭ ਤੋਂ ਵੱਡਾ, ਉੱਥੇ ਪਹਿਲੀ ਗੱਲ ਤਾਂ ਸਿਆਸੀ ਸਰਗਰਮੀ ਕਰਨੀ ਅਤੇ ਫਿਰ ਹਥਿਆਰਾਂ ਦੀ ਜ਼ਖੀਰੇਬਾਜ਼ੀ ਕਰਨੀ, ਮੋਰਚੇ ਬਣਾਉਣੇ, ਲੜਾਈ ਲੜਨੀ। ਇਹ ਅੱਜ ਦੇ ਸਮੇਂ 'ਚ, ਉਹ ਅੱਜ ਦੇ ਸਮੇਂ ਨੂੰ ਫਿਰ ਉਹ ਡਿਫਾਈਨ ਇਸ ਤਰ੍ਹਾਂ ਹੀ ਕਰਦੇ ਸੀ ਕਿ ਅੱਜ ਦਾ ਸਮਾਂ ਜਮਹੂਰੀਅਤ ਦਾ ਸਮਾਂ ਹੈ, ਲੋਕਤੰਤਰ ਦਾ ਹੈ। ਇਹ ਦਲੀਲ ਉਹਨਾਂ ਪੜ੍ਹੇ ਲਿਖੇ ਵਿਦਵਾਨ ਅਮੀਰ ਅਫਸਰ ਸਿੱਖਾਂ ਦੀ ਸੀ ਮੇਨ। ਫਿਰ ਨਵੰਬਰ ਵਾਪਰਿਆ, ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖਾਂ ਦੀ ਨਸਲਕੁਸ਼ੀ ਹੋਈ, ਨਵੰਬਰ ਤੋਂ ਬਾਅਦ ਉਹਨਾਂ ਨੇ ਆਪਣੀ ਸੁਰ ਬਦਲ ਲਈ ਉਸ ਪੇਪਰ ਦੇ ਵਿੱਚ, ਕਿਉਂਕਿ ਜੂਨ 84 'ਚ ਤਾਂ ਉਹ ਕਹਿ ਸਕਦੇ ਨੇ ਕਿ ਸੰਤ ਭਿੰਡਰਾਂ ਵਾਲੇ ਨੇ ਇਹ ਹਾਲਾਤ ਪੈਦਾ ਕਰਤੇ, ਦੁਸ਼ਮਣ ਦਾ ਉਨਾ ਕਸੂਰ ਨਹੀਂ, ਸੰਤਾਂ ਦਾ ਵੱਧ ਕਸੂਰ ਹੈ, ਉਹਨੇ ਇਹ ਹਾਲਾਤ ਪੈਦਾ ਕਰਤੇ ਜਿਹਦੇ ਕਰਕੇ ਗੌਰਮੈਂਟ ਨੂੰ ਹਮਲਾ ਕਰਨਾ ਪਿਆ ਜਾਂ ਸੌਖਾ ਹੋ ਗਿਆ। ਪਰ ਨਵੰਬਰ 84 ਦੀ ਵਿਆਖਿਆ ਕਿਵੇਂ ਕਰਨੀ? ਉੱਥੇ ਤਾਂ ਕੋਈ ਸੰਤ ਭਿੰਡਰਾਂ ਵਾਲਾ ਨਹੀਂ, ਉੱਥੇ ਵੀ ਉਹ ਬੋਲੇ ਕੁਛ ਦਵੀ ਜਮਾਨ 'ਚ ਕਿ ਦੋ ਬੰਦਿਆਂ ਦੇ ਬੇਸਮਝੀ ਦਾ ਜਾਂ ਗਲਤ ਕਾਰਵਾਈ ਦਾ ਸਾਰੀ ਕੌਮ ਨੂੰ ਸਜ਼ਾ ਦੇਣੀ, ਇਹ ਕਿਹੜੀ ਦਾਨਸ਼ਮੰਦੀ ਹੈ? ਇਹ ਇੱਕ ਲਾਂਭਾ ਸੀ ਉਹਨਾਂ, ਕਿਉਂਕਿ ਵਿਸ਼ਵਾਸ ਫਿਰ ਇਹ ਹੈ ਕਿ ਇੱਥੇ ਜਮਹੂਰੀਅਤ ਹੈ, ਇੱਥੇ ਦਲੀਲ ਨਾਲ ਗੱਲ ਕੀਤੀ ਜਾ ਸਕਦੀ ਹੈ, ਅਤੇ ਦਲੀਲ ਨਾਲ ਹੀ ਗੱਲ ਅੱਗੇ ਵਧੂਗੀ, ਇੱਥੇ ਹਥਿਆਰਾਂ ਲਈ ਕੋਈ ਜਗ੍ਹਾ ਨਹੀਂ। ਮਤਲਬ ਇਹ ਦਲੀਲਾਂ ਉਹਨਾਂ ਦੀਆਂ ਸੀ, ਪਰ ਜਦੋਂ ਨਵੰਬਰ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋ ਗਿਆ ਤਾਂ ਉਹਨਾਂ ਨੂੰ ਘੱਟੋ ਘੱਟ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਖਿਲਾਫ਼ ਮੂੰਹ ਬੰਦ ਕਰਨਾ ਪੈ ਗਿਆ ਸੀ। ਉਦੋਂ ਬਾਅਦ ਉਹਨਾਂ ਨੇ ਕਿਤੇ ਨਹੀਂ ਬੋਲੀ, ਕਿਉਂਕਿ ਨਹੀਂ ਉਹ ਨਵੰਬਰ 84 ਦੀ ਵਿਆਖਿਆ ਨਹੀਂ ਕਰ ਸਕਦੇ ਸੀ। ਸੋ ਗੱਲ ਦੱਬ ਗਈ, ਫਿਰ ਦੱਬ ਗਈ, ਅਤੇ ਕੌਮ ਦੇ ਵੱਡੇ ਹਿੱਸੇ ਨੇ ਸੰਤ ਜਰਨੈਲ ਸਿੰਘ ਜੀ ਨੂੰ ਸ਼ਹੀਦ ਅਤੇ ਆਪਣਾ ਨਾਇਕ ਕਬੂਲ ਕਰ ਲਿਆ। ਇਹ ਸਮਾਂ ਚੱਲਿਆ। ਹੁਣ ਜਿਹੜੀ ਮੈਂ 11 ਸਾਲਾਂ ਬਾਅਦ ਤਬਦੀਲੀ ਦੀ ਗੱਲ ਕਰ ਰਿਹਾ, ਇੱਕ ਵਾਰ ਫਿਰ ਕੌਮ ਅੰਦਰ ਇਹ ਸੁਰਾਂ ਅਤੇ ਇਹ ਆਵਾਜ਼ਾਂ ਉੱਠ ਰਹੀਆਂ ਕਿ ਇਕੱਲੀ ਸਰਕਾਰ ਜ਼ਿੰਮੇਵਾਰ ਨਹੀਂ, ਗਲਤੀਆਂ ਸਾਥੋਂ ਵੀ ਹੋਈਆਂ। ਅਤੇ ਦਲੀਲਾਂ ਉਹੀ ਹੈ ਕਿ ਅੱਜ ਦਾ ਯੁੱਗ ਜਮਹੂਰੀਅਤ ਦਾ ਲੋਕਤੰਤਰ ਦਾ ਯੁੱਗ ਹੈ, ਇਹਦੇ 'ਚ ਹਥਿਆਰਾਂ ਦੀ ਲੜਾਈ ਦਾ ਕੋਈ ਮਤਲਬ ਨਹੀਂ। 18ਵੀਂ ਸਦੀ ਹੋਰ ਸੀ, ਅੱਜ ਹੋਰ ਹੈ। ਹੁਣ ਇਹ ਗੱਲ ਹੈ ਜਿਹਦਾ ਸਾਡੇ ਕੋਲ ਜੇ ਤਰਕ ਯੁਗਤ ਕਨਵਿੰਸਿੰਗ ਜਵਾਬ ਨਹੀਂ ਤਾਂ ਅਸੀਂ ਬੰਦਿਆਂ ਨੂੰ ਸਿਰਫ ਗਾਲਾਂ ਕੱਢ ਕੇ ਇਸ ਵਿਚਾਰ ਨੂੰ ਮਾਰ ਨਹੀਂ ਸਕਾਂਗੇ। ਇਹ ਬੜਾ ਘਾਤਕ ਵਿਚਾਰ ਹੈ ਸਾਡੇ ਵਾਸਤੇ, ਪਰ ਘਾਤਕ ਕਿਵੇਂ? ਸਾਡੇ ਕੋਲ ਇਹਦਾ ਲੌਜਿਕ ਚਾਹੀਦਾ ਤਾਂ ਕਿ ਅਸੀਂ ਕਨਵਿੰਸ ਕਰ ਸਕੀਏ ਜਿਹੜੇ ਬੰਦੇ ਇਸ ਲੌਜਿਕ ਦਾ ਇਸ ਦਲੀਲ ਦੇ ਆਸਰੇ ਹੇਠ ਆਉਂਦੇ ਆ। ਹੁਣ ਆਪਾਂ ਇਹਦਾ ਮੀਨਿੰਗ ਕੱਢੀਏ ਕਿ ਗੁਰੂ ਸਾਹਿਬਾਨ ਨੇ ਜੋ ਵੀ ਕੀਤਾ ਉਹ ਕਹਿ ਦਿੰਦੇ ਆ, ਉਹ ਤਾਂ 18ਵੀਂ ਸਦੀ ਸੀ, ਉਦੋਂ ਜਮਹੂਰੀਅਤ ਨਹੀਂ ਸੀ। ਹੁਣ ਸਮਾਂ ਬਦਲ ਗਿਆ, ਹੁਣ ਜਮਹੂਰੀਅਤ ਆ ਗਈ, ਜਿਹਦਾ ਸਾਫ਼ ਮਤਲਬ ਇਹ ਹੈ ਕਿ ਉਹ ਗੱਲਾਂ 18ਵੀਂ ਸਦੀ 'ਚ ਹੀ ਰੈਲੇਵੈਂਟ ਸੀ, ਉਹਦੀ ਸਾਰਥਕ ਸੀ, ਅੱਜ ਨਹੀਂ। ਇਹ ਤੁਸੀਂ ਸੋਚ ਕੇ ਦੇਖੋ ਇਹਦਾ ਅਰਥ ਕੀ ਬਣਦਾ ਹੈ ਕਿ ਕੀ ਗੁਰਬਾਣੀ ਕੋਈ ਇਤਿਹਾਸਕ ਰਚਨਾ ਹੈ ਕਿਸੇ ਵਿਅਕਤੀ ਦੀ, ਕਿਸੇ ਨੇ ਬੁੱਧੀ ਨਾਲ ਦਿਮਾਗ 'ਚੋਂ ਲਿਖੀ ਹੋਈ, ਕਿ ਜਿਹੜੀ ਇਤਿਹਾਸ ਦੇ ਇੱਕ ਸਮੇਂ 'ਚ ਤਾਂ ਰੈਲੇਵੈਂਟ ਹੈ ਪਰ ਜਦੋਂ ਉਹ ਸਮਾਂ ਬਦਲ ਗਿਆ ਤਾਂ ਉਹਦੀ ਕੋਈ ਤੁੱਕ ਨਹੀਂ ਰਹਿ ਜਾਂਦੀ, ਕਿਉਂਕਿ ਬਾਕੀ ਗਿਆਨ ਨਾਲ ਇਸ ਤਰ੍ਹਾਂ ਹੀ ਵਾਪਰਦਾ ਹੈ। ਜਿਹੜਾ ਗਿਆਨ ਤੁਹਾਡੇ ਦਿਮਾਗ 'ਚੋਂ ਨਿਕਲਦਾ, ਬੰਦੇ ਦੀ ਬੁੱਧੀ 'ਚੋਂ ਨਿਕਲਦਾ, ਉਹ ਇਤਿਹਾਸਕ ਹੁੰਦਾ, ਉਹ ਇਤਿਹਾਸ ਦੇ ਇੱਕ ਖਾਸ ਪ੍ਰਸੰਗ 'ਚ ਰਚਿਆ ਜਾਂਦਾ। ਜਦੋਂ ਉਹ ਇਤਿਹਾਸ ਦਾ ਕੰਟੈਕਸਟ ਬਦਲ ਜਾਂਦਾ ਤਾਂ ਉਹ ਇਰੈਲੇਵੈਂਟ ਹੋ ਜਾਂਦਾ, ਫਿਰ ਨਵਾਂ ਗਿਆਨ ਆਉਂਦਾ। ਹਰ ਬਦਲਦੇ ਸਮੇਂ ਨਾਲ ਨਵਾਂ ਗਿਆਨ ਆਉਂਦਾ। ਇਹ ਹੈ ਦੁਨਿਆਵੀ ਗਿਆਨ ਜਿਹਤੇ ਇਹ ਗੱਲਾਂ ਲਾਗੂ ਹੁੰਦੀਆਂ। ਜੇ ਅਸੀਂ ਗੁਰਬਾਣੀ ਦੀ ਵਿਆਖਿਆ ਇਸ ਤਰ੍ਹਾਂ ਕਰਨ ਲੱਗ ਗਏ, ਗੁਰਬਾਣੀ ਨੂੰ ਵੀ ਇੱਕ ਦਿਮਾਗੀ ਬੁੱਧੀ 'ਚੋਂ ਨਿਕਲੀ ਹੋਈ ਰਚਨਾ ਮੰਨਣ ਲੱਗ ਗਏ ਤਾਂ ਸਾਡੀ ਉਹ ਪੁਜੀਸ਼ਨ, ਇਲਾਹੀ ਬਾਣੀ, ਇੱਕ ਦੈਵੀ ਕਿਰਤ, ਉਹਦਾ ਕੀ ਬਣੂਗਾ? ਜਿਹਦਾ ਮਤਲਬ ਅਸੀਂ ਗੁਰੂਆਂ ਨੂੰ ਵੀ ਮਨੁੱਖੀ ਸਮਝਦੇ ਹਾਂ, ਆਮ ਬੰਦਿਆਂ ਨਾਲੋਂ ਬਹੁਤ ਸਿਆਣੇ ਮਨੁੱਖ, ਜਿਨ੍ਹਾਂ ਵਿੱਚ ਐਕਸਟਰਾ ਆਰਡੀਨਰੀ ਕੁਆਲਿਟੀਜ਼ ਹੋਣ, ਹੈ ਮਨੁੱਖੀ। ਜਦੋਂ ਅਸੀਂ ਗੁਰੂਆਂ ਬਾਰੇ ਇਹ ਸਮਝ ਅਪਣਾ ਲਈ ਤਾਂ ਸਮਝ ਲਓ ਕੌਮ ਦਾ ਆਤਮਘਾਤ ਹੋ ਗਿਆ, ਕਿਉਂਕਿ ਸਿੱਖ ਦਾ ਸਭ ਕੁਛ ਖੜ੍ਹਾ ਹੀ ਇਸ 'ਤੇ ਹੈ। ਗੁਰੂ ਦੀ ਵਿਸ਼ੇਸ਼ਤਾ, ਗੁਰੂ ਦੀ ਵਿਲੱਖਣਤਾ, ਗੁਰੂ ਨਾਲ ਪਿਆਰ ਅਤੇ ਗੁਰੂ ਦੇ ਇੱਕ ਬੋਲ 'ਤੇ, ਇੱਕ ਸ਼ਬਦ 'ਤੇ, ਇੱਕ ਇਸ਼ਾਰੇ 'ਤੇ ਆਪਦਾ ਸਭ ਕੁਛ ਕੁਰਬਾਨ ਕਰ ਦੇਣਾ। ਵਿਦਵਾਨ ਇਹੋ ਜਿਹਾ ਇਤਿਹਾਸ ਕਿਤੇ ਨਹੀਂ ਦੁਨੀਆਂ 'ਚ ਰਚ ਸਕਦੇ ਜੋ ਗੁਰੂਆਂ ਨੇ ਰਚਿਆ। ਵਿਦਵਾਨ ਤੱਤੀਆਂ ਤਵੀਆਂ 'ਤੇ ਨਹੀਂ ਬਹਿ ਸਕਦੇ, ਵਿਦਵਾਨ ਸਰਵੰਸ ਨਹੀਂ ਵਾਰ ਸਕਦੇ। ਸੋ ਗੁਰੂ ਸਾਹਿਬਾਨ ਨੂੰ ਅਸੀਂ ਇੱਕ ਉੱਚੇ ਰੁਤਬੇ ਤੋਂ ਨੀਵੇਂ ਲਿਆ ਕੇ ਉਹਨਾਂ ਨੂੰ ਇੱਕ ਇਤਿਹਾਸ ਦੇ ਪਾਤਰ ਬਣਾ ਦੇਣਾ ਕਿ ਉਦੋਂ ਉਹ ਗੱਲਾਂ ਰੈਲੇਵੈਂਟ ਸੀ, ਅੱਜ ਨਹੀਂ ਰੈਲੇਵੈਂਟ, ਤੋਂ ਅਸੀਂ ਗੁਰੂ ਦੀ ਅਤੇ ਗੁਰਬਾਣੀ ਦੀ ਤੁਹੀਨ ਕਰਦੇ ਹਾਂ, ਉਹਨੂੰ ਦੁਨਿਆਵੀ ਗਿਆਨ ਦੇ ਪੱਧਰ 'ਤੇ ਲਿਆ ਆਉਂਦੇ ਹਾਂ। ਸੋ ਗੱਲਾਂ ਦੋ ਹੈ ਇੱਥੇ, ਇੱਕ ਦੁਨਿਆਵੀ ਗਿਆਨ ਹੈ, ਇੱਕ ਦੈਵੀ ਗਿਆਨ ਹੈ ਜਾਂ ਆਤਮ ਗਿਆਨ ਹੈ। ਇੱਕ ਆਤਮ ਵਿੱਦਿਆ, ਇੱਕ ਦੁਨਿਆਵੀ ਵਿੱਦਿਆ, ਦੋਵਾਂ ਦੀ ਲੋੜ ਹੈ ਜੀਵਨ ਦੇ ਵਿੱਚ। ਕੋਈ ਨਹੀਂ ਕਹਿੰਦਾ ਕਿ ਦੁਨਿਆਵੀ ਵਿੱਦਿਆ ਸਾਨੂੰ ਹਾਸਲ ਨਹੀਂ ਕਰਨੀ ਚਾਹੀਦੀ, ਵੱਧ ਤੋਂ ਵੱਧ ਕਰਨੀ ਚਾਹੀਦੀ ਹੈ, ਪਰ ਦੁਨਿਆਵੀ ਵਿੱਦਿਆ ਤਾਂ ਦੁਨੀਆਂ ਦੇ ਬਹੁਤ ਕੌਮਾਂ ਨੇ, ਬਹੁਤ ਲੋਕਾਂ ਨੇ ਹਾਸਲ ਕੀਤੀ ਹੋਈ ਹੈ, ਉਹਨਾਂ ਦੀਆਂ ਪ੍ਰਾਪਤੀਆਂ ਦੇਖ ਲਓ। ਹੁਣ ਜਦੋਂ ਅਸੀਂ ਪ੍ਰਾਪਤੀਆਂ ਦੇਖਣੀਆਂ, ਕੁਛ ਵੀ ਦੇਖਣਾ, ਪੈਮਾਨਾ ਕੀ ਹੈ ਤੁਹਾਡੇ ਕੋਲ, ਜਿਹਨੂੰ ਅਸੀਂ ਕਹਿੰਦੇ ਹਾਂ ਫਰੇਮ ਆਫ ਰੈਫਰੈਂਸ, ਕਿਸੇ ਵੀ ਚੀਜ਼ ਦੇ ਕੋਈ ਚੀਜ਼ ਉੱਤਮ ਹੈ ਜਾਂ ਮਾੜੀ ਹੈ, ਉਹਦਾ ਪੈਮਾਨਾ ਤਾਂ ਕੋਈ ਹੋਊ ਨਾ ਇੱਕ, ਕਿ ਅਸੀਂ ਆਹ ਗਜ ਲਾ ਕੇ ਦੇਖਿਆ ਜਿਹਤੋਂ ਆਹ ਜਿਹੜੀ ਵਿੱਦਿਆ ਇਹਦੀ ਆਹ ਇੰਪੋਰਟੈਂਸ ਹੈ, ਉਹ ਪੈਮਾਨਾ ਕੀ ਹੈ। ਹੁਣ ਦੁਨਿਆਵੀ ਵਿੱਦਿਆ 'ਤੇ ਹੋਰ ਪੈਮਾਨੇ ਲਾਗੂ ਹੋਣਗੇ, ਅਤੇ ਜਿਹੜੀ ਗੁਰੂ ਘਰ ਦੀ ਵਿੱਦਿਆ ਉਹ 'ਤੇ ਹੋਰ ਪੈਮਾਨੇ ਲਾਗੂ ਹੋਣਗੇ। ਦੋਹਾਂ ਨੂੰ ਜਦੋਂ ਰਲ ਗੱਡ ਕਰਾਂਗੇ ਤਾਂ ਬਿਲਕੁਲ ਹੀ ਸਭ ਕੁਛ ਗਾਂਧਲ ਜੂ ਸਾਡਾ। ਸੋ ਦੁਨਿਆਵੀ ਚੀਜ਼ਾਂ ਨੇ, ਦੁਨਿਆਵੀ ਵਿੱਦਿਆ ਨੇ ਮਨੁੱਖ ਨੂੰ ਬਹੁਤ ਸਮਰੱਥ ਬਣਾਇਆ, ਗ੍ਰਹਿਾਂ 'ਤੇ ਪਹੁੰਚ ਗਿਆ, ਆਪਾਂ ਬਹੁਤਾ ਵਿਸਥਾਰ 'ਚ ਨਾ ਜਾਈਏ, ਸਭ ਨੂੰ ਪਤਾ ਬੜੀ ਤਰੱਕੀ ਕੀਤੀ ਹੈ, ਪਰ ਕੀ ਮਨੁੱਖੀ ਜੀਵਨ ਦਾ ਮਨੋਰਥ ਇਹੀ ਹੈ ਕਿ ਵੱਧ ਤੋਂ ਵੱਧ ਪਦਾਰਥਕ ਤਰੱਕੀ ਕੀਤੀ ਜਾਵੇ, ਵੱਧ ਤੋਂ ਵੱਧ ਪਦਾਰਥਕ ਵਸਤਾਂ ਹਾਸਲ ਕੀਤੀਆਂ ਜਾਣ, ਵੱਧ ਤੋਂ ਵੱਧ ਸੁੱਖ ਆਰਾਮ ਦੇ ਸਾਧਨ ਪੈਦਾ ਕੀਤੇ ਜਾਣ। ਇਹ ਮਨੋਰਥ ਘੱਟੋ ਘੱਟ ਗੁਰੂ ਸਾਹਿਬਾਨ ਦਾ ਨਹੀਂ ਜਾਂ ਸਿੱਖ ਦਾ ਨਹੀਂ, ਇਹ ਦੁਨੀਆਂ ਦੇ ਕੌਮਾਂ ਦਾ ਹੈਗਾ ਜਿਨ੍ਹਾਂ ਵਾਸਤੇ ਪੈਸਾ ਅਤੇ ਪਦਾਰਥ ਬਹੁਤ ਵੱਡੀ ਚੀਜ਼ ਹੈ, ਸਿੱਖ ਵਾਸਤੇ ਨਹੀਂ। ਉਹ ਇੱਕ ਜਗ੍ਹਾ 'ਤੇ ਰੱਖਦਾ ਇਹਨਾਂ ਚੀਜ਼ਾਂ ਨੂੰ, ਇਹ ਨਹੀਂ ਕਿ ਜੀਵਨ 'ਚੋਂ ਖਾਰਜ ਕਰਤੀਆਂ। ਇੱਕ ਸੰਤੁਲਨ ਜਿਹੜਾ ਰੱਖਣਾ ਕਿਸੇ ਵੀ ਚੀਜ਼ ਦਾ, ਇੱਕ ਬੈਲੈਂਸ ਰੱਖਣਾ ਕਿ ਦੋ ਪੱਖ ਹੈ ਇਹਨਾਂ ਦਾ, ਅਸੀਂ ਬੈਲੈਂਸ ਕਿਵੇਂ ਸਟ੍ਰਾਈਕ ਕਰਨਾ ਹੈ। ਸੋ ਇਸ ਮਾਮਲੇ 'ਚ ਮੈਂ ਤਾਂ ਇੱਕ ਉਦਾਹਰਣ ਦਿੰਦੇ ਹਾਂ ਇਤਿਹਾਸ 'ਚੋਂ ਕਿ ਜਦੋਂ 20ਵੀਂ ਸਦੀ ਦੇ ਸ਼ੁਰੂ ਦੇ ਵਿੱਚ ਸਿੱਖ ਪਹਿਲੀ ਵਾਰ ਪੱਛਮ ਦੇ ਵਿੱਚ ਆਉਣੇ ਸ਼ੁਰੂ ਹੋਏ, ਅਮਰੀਕਾ ਅਤੇ ਕਨੇਡਾ, ਇੰਗਲੈਂਡ ਭਾਵੇਂ ਥੋੜ੍ਹੀ ਸੀ, ਉਸ ਮੌਕੇ ਸੰਤ ਅਤਰ ਸਿੰਘ ਦੀ ਅੰਤਰਦ੍ਰਿਸ਼ਟੀ ਨੇ ਇਹ ਗੱਲ ਬੁੱਝ ਲਈ ਸੀ ਕਿ ਸਿੱਖ ਜਾ ਰਹੇ ਨੇ ਪੱਛਮ 'ਚ, ਪੱਛਮੀ ਸੱਭਿਅਤਾ ਦੀ ਚਮਕ ਧਮਕ ਹੋ ਸਕਦਾ ਇਹਨਾਂ ਨੂੰ ਆਪਣੇ ਰਸਤੇ ਤੋਂ ਥੜਕਾ ਦੇ। ਜਾਣਾ ਲੋੜ ਹੈ, ਕਈ ਵਾਰ ਮਜਬੂਰੀ 'ਚ ਜਾਂਦੇ ਨੇ, ਕਈ ਵਾਰ ਲੋੜ ਵੱਸ ਜਾਂਦੇ ਨੇ, ਪਰ ਉੱਥੇ ਜਾ ਕੇ ਆਪਣੇ ਧਰਮ, ਆਪਣੇ ਸੱਭਿਆਚਾਰ ਅਤੇ ਆਪਣੇ ਗੁਰੂ ਸਾਹਿਬਾਨ ਪ੍ਰਤੀ ਵਫਾਦਾਰ ਰਹਿ ਸਕਣ। ਉਹ ਕਹਿੰਦਾ ਸੀ ਜੀ ਇਹਦੇ ਵਾਸਤੇ ਸਾਨੂੰ ਕੁਛ ਕਰਨਾ ਚਾਹੀਦਾ। ਉਹ ਕੀ ਸੀ? ਉਸ ਨੇ ਪ੍ਰੋਫੈਸਰ ਤੇਜਾ ਸਿੰਘ, ਜਿਹੜੇ ਉਸ ਮੌਕੇ ਦੇ ਬਹੁਤ ਹੀ ਲਾਇਕ ਵਿਦਵਾਨ ਸੀ, ਜਿਹੜਾ ਕੈਂਬਰਿਜ ਯੂਨੀਵਰਸਿਟੀ ਦੇ ਵਿੱਚੋਂ ਸਕਾਲਰਸ਼ਿਪ 'ਤੇ ਪੜ੍ਹਿਆ ਅਤੇ ਮੁੜ ਕੇ ਜਾ ਕੇ ਨਿਊਯਾਰਕ ਦੀ ਜਿਹੜੀ ਅੱਜ ਦੁਨੀਆ ਦੀ ਮੰਨੀ ਹੋਈ ਯੂਨੀਵਰਸਿਟੀ ਹੈ, ਕੋਲੰਬੀਆ ਯੂਨੀਵਰਸਿਟੀ, ਉਹਦੇ ਵਿੱਚ ਜਾ ਕੇ ਉਹ ਪ੍ਰੋਫੈਸਰ ਲੱਗਿਆ। ਇੰਨਾ ਲਾਇਕ ਸੀ, ਉਸ ਨੂੰ ਉਚੇਚਾ ਭੇਜਿਆ ਕਿ ਜਾ, ਸਿੱਖ ਬਾਹਰ ਜਾ ਰਿਹਾ, ਸਾਡੀਆਂ ਅਸੀਂ ਦੋਵੇਂ ਗੱਲਾਂ ਪੂਰੀਆਂ ਕਰਨੀਆਂ, ਦੁਨਿਆਵੀ ਵਿੱਦਿਆ ਸਾਡੀ ਲੋੜ ਹੈ, ਅਸੀਂ ਪਛੜ ਨਾ ਜਾਈਏ, ਅਸੀਂ ਉਹ ਵੀ ਗ੍ਰਹਿਣ ਕਰਨੀ ਹੈ, ਪਰ ਦੁਨਿਆਵੀ ਵਿੱਦਿਆ ਹਾਸਲ ਕਰਦੇ ਹੋਏ ਅਸੀਂ ਕਿਤੇ ਆਪਣੇ ਅਧਿਆਤਮਕ ਮਾਰਗ ਤੋਂ ਨਾ ਥਿੜਕ ਜਾਈਏ। ਇਸ ਕਰਕੇ ਦੁਨਿਆਵੀ ਵਿੱਦਿਆ ਦੇ ਨਾਲ ਨਾਲ ਗੁਰੂ ਘਰ ਦੀ ਵਿੱਦਿਆ ਦਾ ਪ੍ਰਸਾਰ ਕਰ ਤੂੰ ਜਾ ਕੇ ਉੱਥੇ। ਉਹ ਉੱਥੇ ਗਿਆ, ਸਿੱਖਾਂ ਨੂੰ ਮਿਲਿਆ ਉੱਥੋਂ ਦਿਆਂ ਨੂੰ, ਦੇਖਿਆ ਕਿ ਸ਼ਰਾਬੀ ਬਣੇ ਹੋਏ ਨੇ, ਪਤਿਤ ਹੋ ਚੁੱਕੇ ਨੇ, ਪੱਛਮੀ ਸੱਭਿਅਤਾ ਦੇ ਪ੍ਰਭਾਵ ਹੇਠ ਆ ਚੁੱਕੇ ਨੇ। ਉਹਨੇ ਜਾ ਕੇ ਉੱਥੇ ਇੱਕ ਪ੍ਰਚਾਰ ਦੀ ਲਹਿਰ ਚਲਾਈ, ਲੋਕਾਂ ਦੇ ਜੀਵਨ ਬਦਲੇ। ਮਤਲਬ ਇਹ ਉੱਥੋਂ ਦੇ ਉਸ ਮੌਕੇ ਦੇ ਅਖਬਾਰਾਂ ਦੇ ਵਿੱਚ ਉਹਦੀਆਂ ਫੋਟੋਆਂ ਪਈਆਂ, ਉਹਦੀਆਂ ਰਿਪੋਰਟਾਂ ਪਈਆਂ ਕਿ ਜਦੋਂ ਉਹ ਵਿਕਟੋਰੀਆ ਦੇ ਵਿੱਚ ਬੋਲਿਆ, ਜਦੋਂ ਉਹ ਵੈਨਕੂਵਰ ਦੇ ਵਿੱਚ ਬੋਲਿਆ ਤਾਂ ਹਾਲ ਦੇ ਵਿੱਚ ਖੜ੍ਹਨ ਨੂੰ ਜਗ੍ਹਾ ਨਹੀਂ ਸੀ, ਗੋਰੇ ਇੰਨੇ ਸੁਣਨ ਆਏ। ਮਤਲਬ ਦੁਨਿਆਵੀ ਵਿੱਦਿਆ ਪੱਖੋਂ ਵੀ ਕਿਸੇ ਤੋਂ ਪਿੱਛੇ ਨਹੀਂ ਸੀ, ਪਰ ਉਹ ਦੁਨਿਆਵੀ ਵਿੱਦਿਆ ਨੂੰ ਦੂਜੇ ਨੰਬਰ 'ਤੇ ਰੱਖ ਰਿਹਾ ਸੀ ਕਿ ਮੇਰੇ ਵਾਸਤੇ ਪਹਿਲੀ ਚੀਜ਼ ਅਧਿਆਤਮਕ ਵਿੱਦਿਆ। ਇਹੀ ਪ੍ਰਚਾਰ ਕੀਤਾ, ਇਹਦੇ ਵਿੱਚੋਂ ਧਰਮ ਪ੍ਰਚਾਰ ਦੀ ਲਹਿਰ ਚੱਲੀ, ਉਸ ਧਰਮ ਪ੍ਰਚਾਰ ਦੀ ਲਹਿਰ 'ਚੋਂ ਗਦਰ ਲਹਿਰ ਚੱਲੀ। ਸੋ ਗਦਰ ਲਹਿਰ ਦਾ ਸਿਰਜਕ ਇੱਕ ਤਰੀਕੇ ਨਾਲ ਸੰਤ ਅਤਰ ਸਿੰਘ ਸੀ। ਕਈ ਬੰਦੇ ਲਹਿਰਾਂ ਸਿਰਜਦੇ ਨੇ, ਕਈ ਬੰਦੇ ਲਹਿਰਾਂ ਦੇ ਆਗੂ ਬਣ ਕੇ ਕੁਰਬਾਨੀਆਂ ਕਰਦੇ ਜਾਂ ਲਹਿਰਾਂ ਲੜਦੇ ਆ। ਸੋ ਇਹ ਇੱਕ ਬੈਲੈਂਸ, ਇੱਕ ਤਵਾਜਨ ਰੱਖਿਆ ਉਹਨਾਂ ਨੇ। ਹੁਣ ਕੀ ਹੋਇਆ? ਉਸ ਮੌਕੇ ਤਾਂ ਸਿੱਖਾਂ ਨੇ ਇਹ ਗੱਲ ਸਮਝ ਲਈ, ਜਿੱਥੇ ਵੀ ਪ੍ਰਿੰਸੀਪਲ ਤੇਜਾ ਸੂ ਗਿਆ ਹਜ਼ਾਰਾਂ ਦੀ ਗਿਣਤੀ 'ਚ ਸਿੱਖਾਂ ਨੇ ਆਪਣੇ ਜੀਵਨ ਬਦਲ ਲਏ ਸੀ। ਮੈਂ ਤਾਂ ਬਹੁਤਾ ਵਿਸਥਾਰ 'ਚ ਨਹੀਂ ਜਾਂਦਾ, ਤੁਸੀਂ ਮੇਰੀ ਕਿਤਾਬ ਪੜ੍ਹੋ ਗਦਰੀ ਬਾਬੇ ਕੌਣ ਸਨ, ਖਾਸ ਕਰਕੇ ਸ਼ਹੀਦ ਕਰਤਾਰ ਸਿੰਘ ਸਰਾਭਾ, ਤੂਫਾਨਾਂ ਦਾ ਸ਼ਾਹ ਸਵਾਰ, ਉਹਦੇ ਵਿੱਚ ਇਹ ਸਾਰੇ ਹਵਾਲੇ ਦੇ ਕੇ ਗੱਲਾਂ ਬਿਆਨ ਕੀਤੀਆਂ ਹੋਈਆਂ। ਹੁਣ ਕੀ ਹੋ ਰਿਹਾ? ਸਾਡੇ ਕਿਹੋ ਜਿਹੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਕਿ ਸਭ ਤੋਂ ਉੱਤਮ ਗੁਣ ਬੰਦੇ ਦਾ ਕੀ ਹੈ? ਉਹ ਹੈ ਗਿਆਨ। ਜੇ ਗਿਆਨ ਉੱਤਮ ਗੁਣ ਹੁੰਦਾ ਤਾਂ ਸਾਥੋਂ ਗਿਆਨ ਪੱਖੋਂ ਬਹੁਤ ਅੱਗੇ ਹੋਏ ਵਧੇ ਲੋਕ, ਸਾਰਾ ਪੱਛਮ ਸਾਥੋਂ ਬਹੁਤ ਅੱਗੇ ਹੈ। ਪਰ ਕੀ ਪੱਛਮ ਦੇ ਵਿੱਚ ਕ੍ਰਾਈਮ ਖਤਮ ਹੋ ਗਿਆ? ਕੀ ਪੱਛਮ ਦੇ ਵਿੱਚ ਲਾਲਚ ਖਤਮ ਹੋ ਗਿਆ? ਕੀ ਇੱਕ ਦੂਜੇ ਨੂੰ ਲਤਾੜ ਕੇ ਅੱਗੇ ਵਧਣ ਦੀ ਦੌੜ ਖਤਮ ਹੋ ਗਈ? ਕੀ ਹਿੰਸਾ ਖਤਮ ਹੋ ਗਈ? ਇਤਿਹਾਸ ਦੇ ਸਭ ਤੋਂ ਮਾਰੂ ਹਥਿਆਰ ਪੱਛਮੀ ਪੈਦਾ ਕਰ ਰਿਹਾ, ਉਹ ਹਥਿਆਰ ਜਿਹੜੇ ਸਿਰਫ ਤੁਹਾਡੇ ਖਿਲਾਫ ਲੜ ਰਹੇ ਬੰਦੇ ਨੂੰ ਤਬਾਹ ਨਹੀਂ ਕਰਨਗੇ, ਉਹਦੀਆਂ ਪੁਸ਼ਤਾਂ ਤੱਕ ਖਤਮ ਕਰ ਦੇਣਗੇ ਜਾਂ ਧਰਤੀ ਤੋਂ ਜੀਵਨੀ ਖਤਮ ਕਰ ਦੇਣਗੇ। ਅਤੇ ਜੇ ਉਹ ਗਿਆਨ ਬੰਦੇ ਨੂੰ ਇਸ ਹੱਦ ਤੱਕ ਲੈ ਗਿਆ ਕਿ ਉਹ ਮਾਨਵਤਾ ਦਾ ਪੂਰਾ ਵਿਨਾਸ਼ ਕਰਨ ਦੇ ਸਮਾਨ ਤਿਆਰ ਕਰ ਰਿਹਾ, ਤਾਂ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਉਹ ਤਾਂ ਸਾਡੇ ਨਾਲ ਬਹੁਤ ਅੱਗੇ ਵੱਧ ਗਏ? ਇਹ ਪੈਮਾਨੇ ਕੀ ਨੇ? ਤੁਸੀਂ ਦੇਖੋ ਬੰਦੇ ਦਾ ਬਣਿਆ ਕੀ ਹੈ। ਬੰਦੇ 'ਚੋਂ ਨਾ ਲਾਲਚ ਗਿਆ, ਨਾ ਕ੍ਰੋਧ ਗਿਆ, ਨਾ ਕਾਮ ਗਿਆ, ਨਾ ਹੰਕਾਰ ਗਿਆ, ਨਾ ਮੋਹ ਗਿਆ, ਕੁਛ ਵੀ ਨਹੀਂ ਗਿਆ। ਵਧਿਆ, ਬਹੁਤ ਵਧਿਆ। ਸੋ ਵਿਕਾਸ ਤੋਂ ਗੁਰੂ ਸਾਹਿਬ ਦਾ ਕੀ ਭਾਵ ਸੀ ਕਿ ਬੰਦੇ ਨੂੰ, ਜਾਂ ਜੀਵਨ ਦਾ ਮਨੋਰਥ ਕੀ ਸੀ ਕਿ ਇਹ ਅਸੀਂ ਜੀਵਨ ਜਿਉਂ ਰਹੇ ਹਾਂ, ਸਾਡਾ ਕੋਈ ਮਨੋਰਥ ਤਾਂ ਹੋਵੇ ਨਾ, ਕਿਉਂ ਜਿਉਂ ਰਹੇ ਹਾਂ? ਅਤੇ ਜਿਹੜੇ ਬੰਦੇ ਨੂੰ ਆਪਣੇ ਮਨੋਰਥ ਦਾ ਨਹੀਂ ਪਤਾ, ਉਹ ਤਾਂ ਪਸ਼ੂਆਂ ਵਾਲਾ ਜੀਵਨ ਹੈ, ਜਾਂ ਦੂਜਿਆਂ ਦੇ ਮਗਰ ਲੱਗ ਕੇ ਜਿਉਂ ਰਿਹਾ ਕਿ ਉਹ ਵੀ ਪਦਾਰਥਕ ਤਰੱਕੀ 'ਚ ਲੱਗਿਆ ਹੋਇਆ, ਮੈਂ ਵੀ ਲੱਗ ਜਾਂਦਾ। ਇਸ ਤਰ੍ਹਾਂ ਗੁਰੂ ਸਾਹਿਬ ਨੇ ਤਾਂ ਆਪ ਤੱਤੀਆਂ ਤਵੀਆਂ 'ਤੇ ਬੈਠੇ ਨੇ, ਸਰਬੰਸ ਵਾਰੇ ਨੇ, ਸੀਸ ਦਿੱਤੇ ਨੇ, ਕੋਈ ਇਕੱਲੇ ਆਪਾਂ ਕਹਿ ਦਿੰਦੇ ਜ਼ੁਲਮ ਦਾ ਮੁਕਾਬਲਾ ਕਰਨ ਵਾਸਤੇ, ਗੱਲਾਂ ਨੂੰ ਅਸੀਂ ਬਹੁਤ ਰਿਡਿਊਸ ਕਰ ਲੈਂਦੇ ਹਾਂ। ਸਾਨੂੰ ਹੁਣ ਦੋ ਗੱਲਾਂ ਇੱਥੇ ਆ ਗਈਆਂ, ਜ਼ੁਲਮ ਅਤੇ ਉਹਦਾ ਮੁਕਾਬਲਾ। ਜ਼ੁਲਮ ਨਿਕਲਦਾ ਕਿੱਥੋਂ ਹੈ? ਗੁਰੂ ਸਾਹਿਬ ਨੇ ਉਹਦੇ ਸੋਮੇ ਫੜੇ ਸੀ ਹਰ ਚੀਜ਼ ਦੇ, ਕਿ ਜ਼ੁਲਮ ਦੀ ਭਾਵਨਾ ਬੰਦੇ ਦੇ ਅੰਦਰ ਉੱਠਦੀ ਕਿੱਥੋਂ ਹੈ, ਇਹ ਜਿਹੜੀ ਤਰੰਗ ਉੱਠਦੀ ਹੈ। ਹੁਣ ਤੁਸੀਂ ਰੇਪ ਬਾਰੇ ਕਾਨੂੰਨ ਬਣਾ ਦਿਓ ਸਖ਼ਤ, ਪਰ ਉਹ ਬੰਦੇ ਦੇ ਅੰਦਰੋਂ ਬਿਰਤੀ ਪੈਦਾ ਕਿਵੇਂ ਹੁੰਦੀ ਹੈ ਜੇ ਤੁਸੀਂ ਉਹਨੂੰ ਐਡਰੈਸ ਨਹੀਂ ਹੋਵੋਗੇ? ਸਾਰੀ ਦੁਨੀਆ ਨੇ ਕਾਨੂੰਨ ਬਣਾਏ, ਕਿਤੇ ਵੀ ਰੇਪ ਖਤਮ ਨਹੀਂ ਹੋਈ, ਕਿਤੇ ਵੀ ਹਿੰਸਾ ਖਤਮ ਨਹੀਂ ਹੋਈ, ਕਿਤੇ ਵੀ ਜੁਰਮ ਖਤਮ ਨਹੀਂ ਹੋਏ, ਜੇਲ੍ਹਾਂ ਨਵੀਆਂ ਬਣ ਰਹੀਆਂ। ਅਮਰੀਕਾ ਦੇ ਵਿੱਚ 5 ਸਾਲਾਂ 'ਚ ਹਰ 10ਵੇਂ ਦਿਨ ਇੱਕ ਨਵੀਂ ਜੇਲ੍ਹ ਬਣਦੀ ਰਹੀ ਹੈ, 10 ਸਾਲ। ਆਹ ਤਰੱਕੀ ਆ ਉਹਨਾਂ ਦੀ। ਸੋ ਗੁਰੂ ਸਾਹਿਬ ਦਾ ਇਹ ਸੀ ਕਿ ਬੰਦੇ ਦੇ ਅੰਦਰ ਜਿਹੜੀਆਂ ਇਹ ਪਣਪ ਦੀਆਂ ਬਿਰਤੀਆਂ ਨੇ, ਇਹ ਖਤਮ ਕਰੋ। ਬਸ ਇੱਥੇ ਇੱਕੋ ਹੀ ਗੱਲ ਹੈ, ਕੋਈ ਬਹੁਤੀ ਵੱਡੀ ਗੁੰਝਲ ਨਹੀਂ। ਇਹ ਬਿਰਤੀਆਂ ਇਸ ਬੁੱਧੀ 'ਚੋਂ ਨਿਕਲੇ ਗਿਆਨ ਨੇ ਖਤਮ ਨਹੀਂ ਕਰਨੀਆਂ। ਬਹੁਤ ਵੱਡਾ ਵਿਦਵਾਨ, ਬਹੁਤ ਵੱਡਾ ਸਾਇੰਸਦਾਨ, ਬਹੁਤ ਵੱਡਾ ਅੱਤਿਆਚਾਰੀ ਜਾਂ ਵਿਭਚਾਰੀ ਹੋ ਸਕਦਾ ਹੈ। ਇਹ ਬੁੱਧੀ ਦਾ ਗਿਆਨ ਜਿਹੜਾ ਹੈ, ਇਹ ਤਾਂ ਹੰਕਾਰ ਪੈਦਾ ਕਰਦਾ ਹੈ। ਹਉਮੈ ਗਿਆਨ ਹਉਮੈ, ਕਿ ਮੇਰੇ ਕੋਲ ਕਿੰਨੀ ਗਿਆਨ ਹੈ, ਉਹ ਫਿਰ ਆਪਣੇ ਦਰਵਾਜ਼ੇ ਬੰਦ ਕਰ ਲੈਂਦਾ ਕਿ ਜੋ ਮੈਂ ਸੋਚ ਰਿਹਾ ਬਸ ਉਹੀ ਠੀਕ ਹੈ, ਬਾਕੀ ਸਾਰੇ ਮੂਰਖ ਨੇ, ਇਹਨਾਂ ਲੋਕਾਂ ਨੂੰ ਪਤਾ ਨਹੀਂ। ਸੋ ਇੱਕ ਬੁੱਧੀ ਹੈ, ਇੱਕ ਤੁਹਾਡੀ ਆਤਮਾ ਹੈ। ਇਹ ਬਿਰਤੀਆਂ ਤੁਹਾਡੀ ਆਤਮਾ 'ਚੋਂ ਪੈਦਾ ਹੁੰਦੀਆਂ, ਅਤੇ ਗੁਰੂ ਸਾਹਿਬ ਦਾ ਨਿਸ਼ਾਨਾ ਇਸ ਆਤਮਾ ਨੂੰ ਬਦਲਣ ਦਾ ਸੀ। ਆਤਮਕ ਕਾਇਆ ਪਲਟੀ, ਆਤਮਕ ਤਬਦੀਲੀ, ਬੰਦੇ ਨੂੰ ਆਤਮਕ ਤੌਰ 'ਤੇ ਬਦਲ ਦੇਣਾ। ਸਿੱਖ ਧਰਮ 'ਚ ਜਿਹੜੇ ਲੋਕ ਸ਼ਾਮਿਲ ਹੋਏ ਸਾਰੇ ਹਿੰਦੂ ਸਮਾਜ 'ਚੋਂ ਮੋਸਟਲੀ ਆਏ ਸੀਗੇ। ਕੀ ਬਦਲਿਆ ਉਹਨਾਂ ਦਾ? ਅੱਜ ਦੀ ਲੈਂਗੁਏਜ 'ਚ ਆਪਾਂ ਕਹੀਏ ਸੋਫਟਵੇਅਰ ਬਦਲਤਾ। ਇਹ ਨਹੀਂ ਕਿ ਉਹਨਾਂ ਨੂੰ ਬਹੁਤ ਗਿਆਨਵਾਨ ਕਰਤਾ, ਕੋਈ ਪੜ੍ਹਾਈ ਪੜ੍ਹਾਤੀ, ਕੋਈ ਹੋਰ ਇਸ ਤਰ੍ਹਾਂ ਕਰਤਾ। ਗਿਆਨ ਦੀ ਮਹੱਤਤਾ ਹੈ, ਪਰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ, ਗਿਆਨ ਮਨੋ ਵਿਕਾਰਾਂ ਨੂੰ ਖਤਮ ਕਰਨ ਦਾ ਸਾਧਨ ਨਹੀਂ, ਕਿਤੇ ਵੀ ਨਹੀਂ ਹੋਇਆ ਦੁਨੀਆ 'ਚ। ਜੇ ਹੋਇਆ ਹੁੰਦਾ ਅਧਿਆਤਮਕ ਮਾਰਗ ਦੀ ਲੋੜ ਨਹੀਂ ਸੀ। ਸੋ ਗਿਆਨ ਦਾ ਆਪਦਾ ਖੇਤਰ ਹੈ ਅਤੇ ਆਤਮਕ ਗਿਆਨ ਦਾ ਆਪਦਾ ਖੇਤਰ ਹੈ। ਜੇ ਬੰਦੇ ਨੂੰ ਬੰਦਾ ਬਣਾਉਣਾ ਹੈ, ਜੇ ਉਹਦੇ ਅੰਦਰੋਂ ਪਸ਼ੂ ਬਿਰਤੀਆਂ ਦਾ ਦਮਨ ਕਰਨਾ ਹੈ, ਉਹਦੇ ਅੰਦਰ ਪਲ ਰਹੇ ਪਸ਼ੂ ਤਵ ਦਾ ਦਮਨ ਕਰਨਾ ਹੈ, ਉਹ ਗਿਆਨ ਨਾਲ ਨਹੀਂ ਹੋਣਾ, ਉਹ ਦਿਮਾਗ ਨਾਲ ਨਹੀਂ ਹੋਣਾ, ਉਹ ਆਤਮਾ ਨੂੰ ਬਦਲ ਕੇ ਹੋਣਾ। ਅਤੇ ਗੁਰੂ ਸਾਹਿਬ ਦਾ ਜਿਹੜਾ ਮਨੋਰਥ ਸੀ, ਉਹ ਬੰਦੇ ਦੀ ਆਤਮਾ ਨੂੰ ਬਦਲਣ ਦਾ ਸੀ। ਇਹ ਨਹੀਂ ਕਿ ਨਸ਼ਾ ਛਡਾਊ ਕੇਂਦਰ ਖੋਲ੍ਹ ਦਿਓ, ਉਹ ਬਿਰਤੀ ਬਦਲ ਦਿਓ ਜਿਹਦੇ 'ਚੋਂ ਬੰਦਾ ਨਸ਼ਾ ਲੈਂਦਾ ਹੈ। ਸੋ ਅੱਜ ਦੇ ਮਾਡਰਨ ਜਿਹੜਾ ਸਾਰਾ ਹੈਗਾ ਗਿਆਨ, ਉਹ ਕੀ ਕਰਦਾ? ਉਹ ਸਿਮਟਮਸ ਦੇ ਖਿਲਾਫ ਲੜਦਾ ਹੈ। ਬਿਮਾਰੀ ਦੇ ਖਿਲਾਫ ਨਹੀਂ। ਉਹ ਸਿਮਟਮ ਦੇਖਦਾ, ਉਹਦੇ ਵਾਸਤੇ ਕੁਛ ਕਾਨੂੰਨ ਬਣਾ ਆਉਂਦਾ, ਕੁਛ ਉਹ ਸਿਸਟਮ ਦੇ ਵਿੱਚ ਕੁਛ ਚੀਜ਼ਾਂ ਲਿਆਉਂਦਾ, ਜਿਵੇਂ ਨਸ਼ਾ ਛਡਾਊ ਕੇਂਦਰ, ਸ਼ਰਾਬ, ਜੇ ਕੋਈ ਵੱਧ ਸ਼ਰਾਬ ਪਾ ਕੇ ਪੀ ਕੇ ਗੱਡੀ ਚਲਾਉਂਦਾ ਉਹਨੂੰ ਫਾਈਨ ਕਰ ਦਿਓ, ਚਲਾਨ ਕਰ ਦਿਓ, ਪਰ ਉਹਦੀ ਬਿਰਤੀ ਤੁਹਾਨੂੰ ਨਾ ਬਦਲੀ ਸ਼ਰਾਬ ਪੀਣ ਦੀ। ਇਹ ਡਰ ਨਾਲ, ਇਹ ਕਾਨੂੰਨਾਂ ਨਾਲ, ਇਹ ਜੁਰਮਾਨਿਆਂ ਨਾਲ, ਇਹ ਤਾਂ ਕੁਛ ਹੱਦ ਤੱਕ ਤਾਂ ਬੰਦੇ ਨੂੰ ਕੰਟਰੋਲ ਕੀਤਾ ਜਾ ਸਕਦਾ, ਬਦਲਿਆ ਨਹੀਂ ਜਾ ਸਕਦਾ। ਸੋ ਅੱਜ ਜੇ ਮਨੁੱਖ ਮਨੁੱਖ ਨਹੀਂ ਬਣ ਰਿਹਾ, ਇੰਨੀ ਤਰੱਕੀ ਦੇ ਬਾਵਜੂਦ ਜੇ ਮਾਨਵਤਾ ਦੇ ਸਰਬਨਾਸ਼ ਦਾ ਸਮਾਨ ਤਿਆਰ ਕਰੀ ਬੈਠਾ, ਪਰ ਕੀ ਹੋ ਗਿਆ? ਅਸੀਂ ਸਾਰਾ ਵਾਤਾਵਰਨ ਪਲੀਤ ਕਰਤਾ। ਹੁਣ ਤਾਂ ਸਾਇੰਸਦਾਨ ਸਿੱਧਾ ਕਹਿਣ ਲੱਗ ਗਏ ਕਿ ਬਹੁਤੀ ਦੂਰ ਦੀ ਗੱਲ ਨਹੀਂ, 20-25 ਸਾਲਾਂ ਤੱਕ ਹੀ ਹੋ ਸਕਦਾ ਇਸ ਧਰਤੀ ਤੋਂ ਜੀਵਨ ਹੀ ਖਤਮ ਹੋ ਜੇ, ਜੋ ਕੁਛ ਪੈਦਾ ਕਰਤਾ। ਅਤੇ ਜੇ ਬੰਦੇ ਨੇ ਆਪਦਾ ਬਿਲਕੁਲ ਆਪਦੇ ਸਰਬਨਾਸ਼ ਦਾ ਸਮਾਨ ਹੀ ਤਿਆਰ ਕਰ ਲਿਆ, ਤਾਂ ਕਿਹੜੀ ਅਕਲਵੰਤੀ ਹੈ, ਕਿਹੜੀ ਵਡਿਆਈ ਹੈ? ਸੋ ਅੱਜ ਦੇ ਯੁੱਗ 'ਚ ਸਾਡੀ ਵਿਚਾਰ ਜਿਹੜਾ ਫਲਸਫਾ, ਜਿਹੜਾ ਗੁਰੂ ਸਾਹਿਬ ਨੇ ਸਾਨੂੰ ਦ੍ਰਿਸ਼ਟੀ ਦਿੱਤੀ, ਉਹਦੀ ਰੈਲੇਵੈਂਸ ਹੋਰ ਜ਼ਿਆਦਾ ਵੱਧ ਗਈ ਹੈ। ਹੁਣ ਤਾਂ ਉਸੇ ਦੁਨੀਆ ਦੇ ਵਿੱਚੋਂ ਹੀ ਬਹੁਤ ਜਿਹੜੇ ਐਨਲਾਈਟਨਡ ਮਾਈਂਡ ਹੈ ਉਹ ਸਮਝ ਰਹੇ ਨੇ ਗੱਲਾਂ ਨੂੰ, ਉਹ ਬੋਲ ਰਹੇ ਨੇ, ਉਹ ਗੱਲਾਂ ਲਿਆ ਰਹੇ ਨੇ। ਅਸੀਂ ਤਾਂ ਸਿਰਫ ਇਹ ਕਹਿਣਾ ਕਿ ਅਸੀਂ ਤਾਂ 500 ਸਾਲ ਪਹਿਲਾਂ ਸਾਡੇ ਗੁਰੂਆਂ ਨੇ ਇਹ ਗੱਲਾਂ ਕੀਤੀਆਂ ਹੋਈਆਂ। ਸੰਜਮ ਦੇ ਵਿੱਚ ਰਹਿਣ ਦਾ, ਅੱਜ ਤਾਂ ਸੰਜਮ ਤਾਂ ਕੋਈ ਨਹੀਂ ਨਾ, ਕਿਸੇ ਚੀਜ਼ ਦੀ ਲੋੜ ਹੈ ਜਾਂ ਨਹੀਂ ਹੈ, ਅੰਦਰੋਂ ਬਸ ਉੱਠਦਾ ਮਾਲ 'ਚ ਬੜੇ ਲੈਣ ਕੁਛ ਹੋਰ ਗਏ, ਜੋ ਚੀਜ਼ ਦੀ ਸੀ ਚਲੋ ਆਹ ਵੀ ਲੈ ਲਓ, ਆਹ ਵੀ ਲੈ ਲਓ, ਆਹ ਵੀ ਲੈ ਲਓ। ਇਹ ਭੁੱਖਾ ਇੱਕ ਬੰਦੇ ਦੇ ਵਸਤਾਂ ਦੀ ਜਿਹੜੀਆਂ ਉਨੀਆਂ ਕੰਮ ਵੀ ਨਹੀਂ ਆਉਂਦੀਆਂ। ਕਿੰਨੇ ਕੁ ਕੱਪੜਿਆਂ ਦੀ ਜ਼ਰੂਰਤ ਹੈ ਬੰਦੇ ਨੂੰ, ਕਿੰਨੇ ਕੁ ਖਾਦ ਪਦਾਰਥਾਂ ਦੀ ਲੋੜ ਹੈ। ਸੋ ਲੋੜਾਂ ਮੁਤਾਬਕ ਜੀਵਨ ਨਾ ਜਿਉਣਾ ਅਤੇ ਲਾਲਸਾਵਾਂ 'ਚੋਂ ਜੀਵਨ ਜਿਉਣਾ, ਇਹਨੇ ਦੁਨੀਆ ਨੂੰ ਅੱਜ ਇਸ ਕਿਨਾਰੇ 'ਤੇ ਪਹੁੰਚਾਤਾ। ਸੋ ਮਾਫ਼ ਕਰਨਾ, ਹੁਣ ਅੱਜ ਆਪਣੇ ਕੋਲ ਬਹੁਤਾ ਸਮਾਂ ਨਹੀਂ, ਇਹ ਗੱਲਾਂ ਲੰਬੀਆਂ ਪੈ ਗਈਆਂ। ਮੈਂ ਇਹ ਗੱਲਾਂ ਸਾਰੀਆਂ ਲਿੰਕਅਪ ਕਰਨੀਆਂ ਕਿ ਸਾਡੀ ਅੱਜ ਜੋ ਦਸ਼ਾ ਬਣੀ ਪਈ ਹੈ, ਮੈਂ ਜਿੱਥੇ ਵੀ ਜਾਂਦਾ ਪੰਥ ਇੱਕ ਮੁੱਠ ਕਿਉਂ ਨਹੀਂ ਹੋ ਰਿਹਾ, ਕਿਉਂਕਿ ਖਤਰੇ ਤਾਂ ਦਿਸ ਰਹੇ ਨੇ ਸਾਨੂੰ, ਸਾਡੇ 'ਤੇ ਹੋ ਰਹੇ ਹਮਲੇ ਦਿਸ ਰਹੇ ਨੇ, ਅਤੇ ਸਾਡੇ ਅੰਦਰ ਇਹ ਗੱਲ ਜਾਗਦੀ ਵੀ ਆਪਾਂ ਇਕੱਠੇ ਹੋਈਏ ਨਹੀਂ ਮਾਰੇ ਜਾਵਾਂਗੇ, ਪਰ ਇਕੱਠੇ ਕਿਉਂ ਨਹੀਂ ਹੋ ਰਹੇ? ਕਿਹੜੀ ਚੀਜ਼ ਰੋਕ ਰਹੀ ਹੈ? ਕੀ ਅਗਿਆਨਤਾ? ਕਿਉਂਕਿ ਵਿਦਵਾਨ ਤਾਂ ਬਿਲਕੁਲ ਨਹੀਂ ਇਕੱਠੇ ਹੋ ਰਹੇ, ਸਗੋਂ ਜਿਨ੍ਹਾਂ ਕੋਲ ਬਹੁਤ ਗਿਆਨ ਹੈ ਉਹਨਾਂ ਕੋਲ ਸਭ ਤੋਂ ਵੱਧ ਹਉਮੈ ਹੈ, ਸਭ ਤੋਂ ਵੱਧ ਸਵਾਰਥ ਹੈ। ਇਹ ਸਾਨੂੰ, ਸਾਡੇ ਕੋਈ ਗਿਆਨ ਦੀ ਘਾਟ ਨਹੀਂ, ਅੰਦਰ ਜਿਹੜੀਆਂ ਸਾਡੇ ਬਿਰਤੀਆਂ ਨੂੰ, ਸਾਡਾ ਸਵਾਰਥ ਹੈ, ਸਾਡੇ ਡਰ ਨੂੰ, ਸਾਡੇ ਲਾਲਚ ਹੈ, ਸਾਡੀ ਈਰਖਾ ਹੈ, ਸਾੜੇ ਹੈ, ਉਹ ਨਹੀਂ ਇਕੱਠੇ ਹੋਣ ਦੇ ਰਹੇ। ਇਹ ਗੱਲਾਂ ਨਿਕਲ ਜਾਣਗੀਆਂ ਜਿਵੇਂ 18ਵੀਂ ਸਦੀ 'ਚ ਇਕੱਠੇ ਹੁੰਦੇ ਸੀ, ਉਵੇਂ ਫਿਰ ਹੋ ਜਾਣਗੇ। ਹੁਣ 18ਵੀਂ ਸਦੀ 'ਚ ਵੀ ਸਰਬੱਤ ਖਾਲਸੇ ਹੁੰਦੇ ਸੀ, ਤੁਹਾਡਾ ਖਿਆਲ ਹੈ ਉਦੋਂ ਕਿਤੇ ਵਿਚਾਰਾਂ ਦੇ ਵਖਰੇਵੇਂ ਨਹੀਂ ਸੀ ਹੁੰਦੇ? ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਸੀਗੇ, ਵਖਰੇਵੇਂ ਹੁੰਦੇ ਸੀ, ਇਕੱਠੇ ਬਹਿੰਦੇ ਸੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ, ਲਿਵ ਉੱਥੇ ਜੁੜੀ ਹੁੰਦੀ ਸੀ, ਆਪਾ ਭਾਵ ਖਤਮ ਹੋ ਜਾਂਦਾ ਸੀ, ਹਫ਼ਤਿਆਂ ਬੱਧੀ ਬੈਠ ਕੇ ਵਿਚਾਰਾਂ ਕਰਦੇ ਸੀ ਅਤੇ ਕੌਮ ਦੇ ਹੱਲ ਕੱਢ ਕੇ ਉੱਠਦੇ ਸੀ ਅਤੇ ਫਿਰ ਉਹ 'ਤੇ ਅਮਲ ਕਰਦੇ ਸੀ, ਫਿਰ ਕੁਛ ਚਿਰ ਬਾਅਦ ਰਿਵਿਊ ਕਰਦੇ ਸੀ। ਕੌਂਸਟੈਂਟਲੀ ਐਕਟ ਐਂਡ ਰਿਫਲੈਕਟ, ਦੈਨ ਅਗੇਨ ਐਕਟ, ਅਗੇਨ ਰਿਫਲੈਕਟ, ਵਿਚ ਇਜ਼ ਕਾਲਡ ਪ੍ਰੈਕਸਿਸ। ਇਹ ਢੰਗ ਹੁੰਦਾ ਸਾਡੇ, ਕੀ ਹੁੰਦਾ ਸਾਡੇ ਭੀੜਾਂ ਇਕੱਠੀਆਂ ਕਰ ਲੈਂਦੇ ਹਾਂ, ਜਕਾਰੇ ਛੱਡ ਦਿੰਦੇ ਹਾਂ, ਨਾਅਰੇ ਲਾ ਲੈਂਦੇ ਹਾਂ, ਗਰਮਾ ਗਰਮ ਤਕਰੀਰਾਂ ਕਰ ਦਿੰਦੇ ਹਾਂ, ਉਹ ਜਿਹੜਾ ਸਾਰਾ ਇੱਕ ਕਥਾਰਸਿਸ ਹੁੰਦਾ ਮੌਕੇ 'ਤੇ ਬੜਾ ਸਵਾਦ ਆਉਂਦਾ, ਚਾਰ ਕੁ ਦਿਨ ਉਹ ਸਵਾਦ ਰਹਿੰਦਾ, ਉਹ ਨਸ਼ਾ ਜਿਹਾ ਉੱਡ ਜਾਂਦਾ, ਮੁੜ ਕੇ ਸੱਚਾਈ ਫਿਰ ਸਾਹਮਣੇ ਆ ਜਾਂਦੀ ਹੈ। ਸੋ ਹੁਣ ਸਮਾਂ ਤਕਰੀਬਨ ਖਤਮ ਹੋ ਗਿਆ ਮੈਨੂੰ ਜਿੰਨਾ ਕੁ ਮਿਲਿਆ ਸੀਗਾ, ਅਤੇ ਮੈਂ ਇੱਕੋ ਹੀ ਗੱਲ ਦੇ ਉੱਤੇ ਅਖੀਰ 'ਤੇ ਜਿਹੜਾ ਜ਼ੋਰ ਦੇ ਕੇ ਕਹਿਣਾ, ਉਹ ਇਹ ਹੈ ਕਿ ਕੌਮ ਦੇ ਵਿੱਚ ਪੈਦਾ ਹੋਏ ਬਖੇੜਿਆਂ ਦੀ ਜਿਹੜੀ ਜੜ ਹੈ, ਜਿਹੜਾ ਉਹਦਾ ਸੋਮਾ ਹੈ, ਉਹ ਇਹ ਹੈ ਕਿ ਸਾਡਾ ਗੁਰੂ 'ਚੋਂ ਯਕੀਨ ਥਿੜਕ ਗਿਆ, ਡੋਲ ਗਿਆ, ਕਮਜ਼ੋਰ ਪੈ ਗਿਆ। ਅਤੇ ਜਿੱਦਾਂ ਸਿੱਖ ਦਾ ਉਹ ਯਕੀਨ ਕਮਜ਼ੋਰ ਪੈ ਗਿਆ, ਉਦੋਂ ਉਹ ਸਿੱਖ ਸਿੱਖ ਨਹੀਂ ਰਹਿੰਦਾ, ਉਹ ਬਾਕੀ ਬੰਦਿਆਂ ਨੂੰ ਐਕਟ ਕਰਦਾ, ਬਸ ਉਹਦਾ ਅਮਲ ਸਿੱਖਾਂ ਵਾਲਾ ਨਹੀਂ। ਇਹ ਜਿਹੜੀ ਯਕੀਨ ਦੀ ਗੱਲ ਹੈ, ਇਹ ਕੋਈ ਅੰਧ ਵਿਸ਼ਵਾਸ ਨਹੀਂ। ਕਈ ਕਹਿੰਦੇ ਨਾ ਅੰਧ ਵਿਸ਼ਵਾਸ, ਮੇਰੀ ਤਾਂ ਇਹ ਧਾਰਨਾ ਕਿ ਗੁਰੂ 'ਚ ਵਿਸ਼ਵਾਸ ਨੂੰ ਅੰਧ ਵਿਸ਼ਵਾਸ ਕਿਵੇਂ, ਜੇ ਹੈ ਤਾਂ ਫਿਰ ਅੰਧ ਵਿਸ਼ ਗੁਰੂ 'ਚ ਤਾਂ ਅੰਨਾ ਵਿਸ਼ਵਾਸ ਹੀ ਹੋਣਾ ਚਾਹੀਦਾ। ਜੇ ਗੁਰੂ ਬਾਰੇ ਵੀ ਕਿੰਤੂ ਪੰਤੂ ਕਰਨ ਲੱਗ ਗਏ, ਉੱਥੇ ਵੀ ਕੰਡੀਸ਼ਨਸ ਲਾਤੀਆਂ, ਫਿਰ ਉਹ ਗੁਰੂ ਕੀ ਰਹਿ ਗਿਆ? ਗੁਰੂ ਤੁਹਾਨੂੰ ਕਿਸੇ ਖੂਹ ਖਾਤੇ 'ਚ ਥੋੜ੍ਹਾ ਸੁੱਟ ਦੂਗਾ। ਗੁਰੂ ਨਾਲ ਜੁੜੋਗੇ ਸੱਚੀ ਸੁਰਤ ਨਾਲ, ਸਭ ਕੁਛ ਅੰਦਰ ਚਾਨਣ ਹੋ ਜੂ, ਇੱਕ ਵੀ ਕਦਮ ਗਲਤ ਨਹੀਂ ਚੱਕਿਆ ਜਾਊਗਾ, ਸਾਰੀਆਂ ਗੱਲਾਂ ਸਪੱਸ਼ਟ, ਸਮੱਸਿਆਵਾਂ ਸਪੱਸ਼ਟ ਹੋ ਜਾਣਗੀਆਂ, ਹੱਲ ਵੀ ਦਿਖ ਜਾਣਗੇ। ਸੋ ਅਸੀਂ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਇੱਥੋਂ, ਸਿਰਫ ਇੱਥੋਂ ਦਿਮਾਗਾਂ ਨਾਲ, ਆਪਦੀ ਬੁੱਧੀ ਨਾਲ। ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀ, ਕਹਿੰਦਾ ਬੁੱਧੀ ਦੀ ਕੋਈ ਵੀ ਉਪਜ ਆਤਮਾ ਅੰਦਰ ਚਮਕ ਪੈਦਾ ਨਹੀਂ ਕਰ ਸਕਦੀ, ਹੋਰ ਹੰਕਾਰੀ ਬਣਾ ਸਕਦੀ ਹੈ, ਹੋਰ ਸਵਾਰਥੀ ਬਣਾ ਸਕਦੀ ਹੈ, ਕਿਉਂਕਿ ਗਿਆਨ ਆ ਜਾਂਦਾ, ਬੰਦਾ ਸ਼ੈਤਾਨ ਵੀ ਹੋ ਜਾਂਦਾ, ਸਮਰੱਥਾ ਵੱਧ ਜਾਂਦੀ ਹੈ, ਉਹ ਬੜੇ ਮੈਨੀਪੁਲੇਟ ਕਰਨ ਦੀ, ਉਹਨੂੰ ਸਾਰਾ ਕੁਛ ਉਹਦੇ ਕੋਲ, ਸਾਰੀਆਂ ਘਤਿੱਤਾਂ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ, ਉਹ ਸਾਰੀਆਂ ਘਤਿੱਤਾਂ ਆ ਜਾਂਦੀਆਂ। ਸੋ ਉਹ 'ਤੇ ਜਿਹੜੀ ਨਕੇਲ ਪਾਉਣੀ ਹੈ ਉਹ ਸਾਡੀ ਇਹ ਹੈ ਕਿ ਸਾਡੀ ਗੁਰੂ ਸਾਹਿਬ ਨਾਲ ਉਹ ਲਿਵ, ਉਹ ਸੁਰਤ ਇੰਨੀ ਉੱਚੀ ਉੱਠੀ ਹੈ ਕਿ ਨਹੀਂ। ਜਿੰਨਾ ਚਿਰ ਉਹ ਸੁਰਤ ਉੱਚੀ ਨਹੀਂ ਉੱਠਦੀ, ਗੁਰੂ ਗ੍ਰੰਥ ਸਾਹਿਬ ਦੀ ਅਧਿਆਤਮਿਕ ਰਮਜ ਤੱਕ ਨਹੀਂ ਪਹੁੰਚਦੀ, ਅਤੇ ਨੀਵੇਂ ਪੱਧਰ 'ਤੇ ਜਿਹੜੀ ਸੁਰਤ ਹੈ ਉਹਨੇ ਖਿੰਡਣਾ, ਉਹਨੇ ਦੁਨਿਆਵੀ ਪਦਾਰਥਾਂ ਦੀ, ਦੁਨਿਆਵੀ ਪ੍ਰਾਪਤੀਆਂ ਦੀ, ਦੁਨਿਆਵੀ ਤ੍ਰਿਸ਼ਨਾਵਾਂ ਦੀ ਧੂ ਦੇ ਅੰਦਰ, ਖਿੱਚ ਦੇ ਅੰਦਰ ਆਉਣਾ ਹੀ ਆਉਣਾ। ਇਹ ਹੈ ਸਾਡੇ ਸੰਕਟ ਦੀ ਜਿਹੜੀ ਜੜ੍ਹ। ਸੋ ਇਹ ਹੋਰ ਸ਼ੰਕੇ ਪਾਲ ਲਓ ਦੁਨੀਆ ਬਾਰੇ, ਪਰ ਗੁਰੂਆਂ ਬਾਰੇ ਜਦੋਂ ਅਸੀਂ ਇਹ ਕਹਿਣ ਲੱਗ ਗਏ ਕਿ ਉਹਨਾਂ ਦੀ ਬਾਣੀ, ਉਹਨਾਂ ਦੀਆਂ ਕਈਆਂ ਗੱਲਾਂ, ਉਹਨਾਂ ਦੇ ਰਾਹ ਦਰਸਾਏ ਹੋਏ, ਉਹ ਤਾਂ ਉਦੋਂ ਰੈਲੇਵੈਂਟ ਸੀ 18ਵੀਂ ਸਦੀ 'ਚ। ਇਹ ਦ੍ਰਿਸ਼ਟੀ ਨੇ ਸਾਨੂੰ ਬਹੁਤ ਨੁਕਸਾਨ ਕੀਤਾ। ਬਸ ਮੈਂ ਇੱਕ, ਜੇ ਮੈਨੂੰ 2 ਮਿੰਟ ਦੀ ਹੋਰ ਇਜਾਜ਼ਤ ਹੋਵੇ, ਮੈਂ ਹੁਣ ਗੱਲ ਖਤਮ ਕਰਨ ਲੱਗਿਆ ਕਿ ਹੁੰਦਾ ਕੀ ਹੈ, ਗੁਰੂਆਂ ਬਾਰੇ ਸਾਡੇ ਮਨ 'ਚ ਸਮਝ ਜਾਂ ਨਕਸ਼ਾ ਕਿੱਥੋਂ ਬਣਦਾ? ਕਿਤਾਬ ਪੜ੍ਹ ਕੇ, ਇਤਿਹਾਸ ਦੀ। ਕੋਈ ਗੁਰੂ ਇਤਿਹਾਸ ਲਿਖਿਆ ਗਿਆ ਨਾ, ਬਹੁਤ ਵਿਦਵਾਨਾਂ ਨੇ ਲਿਖਿਆ, ਜਾਂ ਇੱਥੋਂ ਸੁਣ ਕੇ ਸਟੇਜਾਂ ਤੋਂ ਮੈਂ ਬੋਲ ਰਿਹਾ, ਕੋਈ ਹੋਰ ਬੋਲ ਰਿਹਾ, ਪੜ੍ਹ ਕੇ ਜਾਂ ਸੁਣ ਕੇ ਸਾਡੇ ਮਨ 'ਚ ਗੁਰੂ ਦੀ ਇੱਕ ਤਸਵੀਰ ਬਣਦੀ ਹੈ ਕਿ ਗੁਰੂ ਕਿਹੋ ਜਿਹਾ ਸੀ। ਜੇ ਉਹੀ ਕੁਛ ਗਲਤ ਵਰਤਾਇਆ ਜਾ ਰਿਹਾ, ਮੈਂ ਬਹੁਤ ਕਿਤਾਬਾਂ ਪੜ੍ਹੀਆਂ ਜਿੱਥੇ ਗੁਰੂਆਂ ਦੀਆਂ ਜੰਗਾਂ ਨੂੰ ਮੌਕੇ ਦੇ ਦੁਨਿਆਵੀ ਕਾਰਨਾਂ ਨਾਲ ਜੋੜਿਆ ਗਿਆ। ਹਰ ਜੰਗ ਦੀ ਵਿਆਖਿਆ ਮੌਕੇ ਦੇ ਦੁਨਿਆਵੀ ਤਰਕ 'ਚੋਂ ਲੱਭੀ ਗਈ ਹੈ ਕਿ ਰਾਜਾ ਭੀਮ ਚੰਦ ਨਾਲ ਰੌਲਾ ਕੀ ਪੈ ਗਿਆ ਕਿ ਗਜਨੀ ਤੋਂ ਆਈ ਚਾਨਣੀ ਜਿਹੜੀ ਸੀ ਉਹ ਉਹਨੇ ਮੰਗੀ ਅਤੇ ਗੁਰੂ ਸਾਹਿਬ ਨੇ ਦੇਣ ਤੋਂ ਇਨਕਾਰ ਕਰ। ਹੁਣ ਤੁਸੀਂ ਸੋਚ ਕੇ ਦੇਖੋ, ਜੇ ਇਹ ਤੋਂ ਜੰਗ ਹੋਈ ਹੋਵੇ, ਫਿਰ ਗੁਰੂ ਸਾਹਿਬ ਦਾ ਬਾਕੀ ਜਿਹੜੇ ਸਾਰੇ ਰਾਜੇ ਹੁੰਦੇ ਆ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦਾ ਬਹੁਤ ਮੋਹ ਹੁੰਦਾ, ਇਹ ਚਾਨਣੀਆਂ, ਹਾਥੀ, ਪ੍ਰਸਾਦੀ ਹਾਥੀ ਵੀ ਭੇਟ ਹੋਇਆ ਸੀ, ਅਤੇ ਫਿਰ ਗੁਰੂ ਦੀ ਮਹੱਤਤਾ ਕੀ, ਗੁਰੂ ਦੀ ਉਚਾਈ, ਗੁਰੂ ਦੀ ਵਡਿਆਈ ਕੀ ਰਹਿ ਗਈ? ਸੋ ਦੁਨਿਆਵੀ ਕਾਰਨਾਂ 'ਚੋਂ ਜੰਗਾਂ ਦੇ ਲੱਭਣੇ ਕਿ ਇਸ ਗੱਲ ਪਿੱਛੇ ਲੜਾਈ ਹੋ ਗਈ, ਇਹ ਬਹੁਤ ਵੱਡੀ ਅਸੀਂ ਢਾਹ ਲਾਉਂਦੇ ਹਾਂ ਗੁਰੂਆਂ ਨੂੰ। ਗੁਰੂਆਂ ਦੀ ਕੋਈ ਵੀ ਜੰਗ ਕਿਸੇ ਦੁਨਿਆਵੀ ਕਾਰਨ 'ਚੋਂ ਪੈਦਾ ਨਹੀਂ ਹੋਈ, ਕਾਰਨ ਤਾਂ ਬਹਾਨੇ ਬਣਦੇ ਹੁੰਦੇ ਆ, ਉਹਦੇ ਪਿੱਛੇ ਕੋਈ ਅਧਿਆਤਮਿਕ ਰਮਜ ਚੱਲ ਰਹੀ ਹੁੰਦੀ ਹੈ। ਸੋ ਦ੍ਰਿਸ਼ਟ ਇਤਿਹਾਸ ਦੇ ਪਿਛੋਕੜ 'ਚ ਇੱਕ ਅਦ੍ਰਿਸ਼ਟ ਵਰਤਾਰਾ ਵੀ ਵਾਪਰ ਰਿਹਾ ਹੁੰਦਾ ਹੈ, ਇੱਕ ਰੂਹਾਨੀ ਨਿਜ਼ਾਮ ਕੰਮ ਕਰ ਰਿਹਾ ਹੁੰਦਾ ਹੈ। ਸੋ ਮੁਗਲ ਬਾਦਸ਼ਾਹਾਂ ਨਾਲ ਜੇ ਟੱਕਰ ਹੋਈ ਤਾਂ ਦੁਨਿਆਵੀ ਕਾਰਨ ਤਾਂ ਉਹ ਸਾਨੂੰ ਦਿਸੇ ਵਾ ਸਿਰਫ, ਉਹ ਤਾਂ ਬਹਾਨੇ ਬਣੇ ਨੇ ਜੰਗ ਦੇ, ਲੜਾਈ ਦੇ ਕਾਰਨ ਉਹ ਅਦ੍ਰਿਸ਼ਟ ਦੇ ਵਿੱਚ ਪਿੱਛੇ ਰੂਹਾਨੀ ਪੱਧਰ 'ਤੇ ਉਹ ਚੱਲ ਰਹੇ ਸੀ। ਮੈਂ ਇਹ ਥੋੜ੍ਹਾ ਜਿਹਾ ਗੁੰਝਲਦਾਰ ਵਿਸ਼ਾ, ਕਦੇ ਫਿਰ ਮੌਕਾ ਮਿਲਿਆ ਆਪਾਂ ਉੱਥੇ ਫਿਰ ਬੋਲਾਂਗੇ, ਪਰ ਗੱਲ ਇਹ ਹੈ ਕਿ ਜਦੋਂ ਅਸੀਂ ਇਸ ਤਰ੍ਹਾਂ ਇਤਿਹਾਸ ਦੀ ਵਿਆਖਿਆ ਕਰਨ ਲੱਗ ਜਾਵਾਂਗੇ ਤਾਂ ਅਸੀਂ ਆਪਦੇ ਸਭ ਕੁਛ ਨੂੰ ਬਹੁਤ ਨੀਵੇਂ ਪੱਧਰ 'ਤੇ ਲੈ ਆਵਾਂਗੇ। ਸੋ ਹਰ ਜੰਗ ਕਿਸੇ ਅਧਿਆਤਮਿਕ ਰਹੱਸ ਹਰ ਜੰਗ ਦੇ ਪਿੱਛੇ ਪਿਆ, ਕੋਈ ਰਮਜ ਪਈ ਹੈ। ਹੁਣ ਜੰਗ ਬਾਰੇ, ਹਿੰਸਾ ਬਾਰੇ, ਹਥਿਆਰਾਂ ਬਾਰੇ ਕਹਿ ਦੇਣਾ ਕਿ ਉਸ ਮੌਕੇ ਜਮਹੂਰੀਅਤ ਨਹੀਂ ਸੀ ਇਸ ਕਰਕੇ ਉਸ ਮੌਕੇ ਤਾਂ ਹਥਿਆਰ ਲੜਨੇ ਜ਼ਰੂਰੀ ਸੀ, ਇਹ ਫਿਰ ਇੱਕ ਦੁਨਿਆਵੀ ਤਰਕ ਹੈ। ਗੁਰੂ ਸਾਹਿਬ ਨੇ ਹਥਿਆਰ ਇਸ ਕਰਕੇ ਨਹੀਂ ਸੀ ਚੁੱਕੇ ਕਿ ਹੋਰ ਕੋਈ ਰਾਹ ਨਹੀਂ ਸੀ। ਇਹ ਤਾਂ ਜਿਹੜਾ ਮੈਂ ਫਰੇਮ ਆਫ ਰੈਫਰੈਂਸ ਕੀਤਾ, ਇਹ ਤਾਂ ਅਸੀਂ ਜੋ ਅੱਜ ਪੜ੍ਹਿਆ ਮਾਡਰਨ, ਇਹ ਦਲੀਲਾਂ ਤਾਂ ਅਸੀਂ ਉੱਥੋਂ ਕੱਢ ਲਈਆਂ। ਜਦੋਂ ਤੁਹਾਡੀ ਸੁਰਤ ਜਾ ਕੇ ਗੁਰੂ ਨਾਲ ਜੁੜੂ, ਤੁਹਾਨੂੰ ਉੱਥੋਂ ਜਵਾਬ ਮਿਲ ਜੂਗਾ ਉਹਦਾ। ਕੋਈ ਵੀ ਗੱਲ ਐਕਸ਼ਨ ਰਿਐਕਸ਼ਨ ਨਾਲ ਨਹੀਂ ਹੋਈ। ਪੰਜਵੇਂ ਪਾਤਸ਼ਾਹ ਜੇ ਸ਼ਹੀਦ ਨਾ ਵੀ ਹੋਏ ਹੁੰਦੇ, ਅਕਾਲ ਤਖਤ ਸਾਹਿਬ ਦੀ ਸਥਾਪਨਾ ਫਿਰ ਵੀ ਹੋਣੀ ਸੀ, ਮੀਰੀ ਪੀਰੀ ਫਿਰ ਵੀ ਆਉਣੀ ਸੀ। ਨੌਵੇਂ ਪਾਤਸ਼ਾਹ ਸ਼ਹੀਦ ਨਾ ਵੀ ਹੋਏ ਹੁੰਦੇ, ਦਸਮ ਪਾਤਸ਼ਾਹ ਨੇ ਖਾਲਸਾ ਫਿਰ ਵੀ ਸਾਜਣਾ ਸੀ। ਪਹਿਲੇ ਗੁਰੂ ਤੋਂ ਲੈ ਕੇ ਖਾਲਸਾ ਸਾਜਣ ਤੱਕ ਦਸਾਂ ਜਾਮਿਆਂ 'ਚ ਜੋ ਵਰਤਾਰੇ ਵਾਪਰੇ ਨੇ, ਉਹਨੂੰ ਕਿਸੇ ਦੁਨਿਆਵੀ ਧਰਾਤਲ 'ਤੇ ਲਿਆ ਕੇ ਨਾ ਦੇਖੋ। ਉਹਦੇ ਪਿੱਛੇ ਇੱਕ ਵੱਡਾ ਰੂਹਾਨੀ ਨਿਜ਼ਾਮ ਕੰਮ ਕਰ ਰਿਹਾ ਕਿ ਇੱਕ ਅਜਿਹਾ ਮਨੁੱਖ ਸਿਰਜਣਾ, ਨਿਆਰਾ ਮਨੁੱਖ, ਜਿਹੜਾ ਧਰਤੀ 'ਤੇ ਉਦੋਂ ਤੱਕ ਨਾ ਹੋਇਆ ਸੀ ਅਤੇ ਨਾ ਹੋਣਾ, ਉਹ ਇੱਕ ਜਾਮੇ 'ਚ ਕੰਮ ਨਹੀਂ ਹੋਣਾ ਸੀ। ਉਹਦੀ ਸਾਰੀ ਜਮੈਟਰੀ ਬਦਲਣੀ ਹੈ, ਜਿਹਨੂੰ ਅੱਜ ਅਸੀਂ ਕਹਿੰਦੇ ਨਾ DNA ਬਦਲਣਾ ਬੰਦਿਆਂ ਦਾ, ਉਹ ਦਸ ਜਾਮਿਆਂ ਦੀ ਲੋੜ ਸੀ। ਦੂਜੀ ਗੱਲ, ਜੰਗ ਦੇ ਅਨੁਭਵ 'ਚੋਂ ਲੰਘਾਉਣਾ ਖਾਲਸੇ ਨੂੰ ਬਹੁਤ ਜ਼ਰੂਰੀ ਸੀ। ਜੰਗ ਅਤੇ ਸ਼ਹਾਦਤ ਇਹ ਖਾਲਸੇ ਦੀ ਅਧਿਆਤਮਕ ਬਣਤਰ ਦਾ ਅਨਿੱਖੜਵਾਂ ਅੰਗ ਹੈ। ਜਦੋਂ ਇਹ ਤੋਂ ਲੰਮਾ ਚਿਰ ਵਾਸਤੇ ਖਾਲਸਾ ਟੁੱਟੂ ਤਾਂ ਉਹਦਾ ਬਹੁਤ ਕੁਛ ਖੁਰਜੂਗਾ। ਆਹ ਗੱਲ ਸੀ ਜਿਹੜੀ ਮੈਂ ਹੁਣ ਇੱਥੇ ਵਿਸਥਾਰ 'ਚ ਨਹੀਂ ਜਾਂਦਾ। ਜਦੋਂ ਅਸੀਂ ਸੰਤ ਜਰਨੈਲ ਸਿੰਘ ਉੱਥੇ ਕਿਉਂ ਬੈਠੇ, ਜੰਗ ਕਿਉਂ ਲੜੀ, ਵੀ ਉਸ ਮੌਕੇ ਤਾਂ 18ਵੀਂ ਸਦੀ 'ਚ ਤਾਂ ਜਮਹੂਰੀਅਤ ਨਹੀਂ ਸੀ, ਅੱਜ ਜਮਹੂਰੀਅਤ ਨਹੀਂ ਸੀ, ਇਹ ਸਾਡੀਆਂ ਦਲੀਲਾਂ। ਸੰਤ ਜਰਨੈਲ ਸਿੰਘ ਓਰੀਜਨਲ ਫਾਰਮ 'ਚ ਮੌਲਿਕ ਦ੍ਰਿਸ਼ਟੀਕੋਣ ਤੋਂ ਸਿੱਖਾਂ ਨੂੰ ਦੇਖ ਰਹੇ ਸੀ ਕਿ ਸਿੱਖ ਸ਼ਹਾਦਤ ਅਤੇ ਜੰਗ ਤੋਂ ਟੁੱਟ ਚੁੱਕਿਆ। ਉਹਦੇ ਅਨੁਭਵ 'ਚੋਂ ਉਹਦੇ ਅੰਦਰ ਆਤਮਕ ਕਮਜ਼ੋਰੀਆਂ ਆ ਗਈਆਂ, ਅਤੇ ਜੇ ਉਹ ਕਮਜ਼ੋਰੀਆਂ ਮੁੜ ਕੇ ਦੂਰ ਕਰਨੀਆਂ, ਉਹਦੇ ਅੰਦਰ ਉਹ ਜਜ਼ਬਾ ਫਿਰ ਭਰਨਾ ਹੈ, ਤਾਂ ਉਹਨੂੰ ਉਸ ਅਨੁਭਵ 'ਚੋਂ ਲੰਘਾਉਣਾ ਜ਼ਰੂਰੀ ਹੈ, ਜੰਗ ਅਤੇ ਸ਼ਹਾਦਤ 'ਚੋਂ। ਅਤੇ ਉਹਦੇ ਵਾਸਤੇ ਆਪ ਸਿਰ ਦੇਣਾ ਬਹੁਤ ਜ਼ਰੂਰੀ ਹੈ। ਭਾਸ਼ਣਾਂ ਨਾਲ ਨਹੀਂ ਸੀ ਹੋਣਾ, ਅਤੇ ਸਿਰ ਵੀ ਉੱਥੇ ਦੇਣਾ ਜਿਹੜਾ ਸਾਡਾ ਆਤਮਕ ਸੋਮਾ ਹੈ। ਸਿੱਖਾਂ ਨੂੰ ਉਹ ਸੋਮੇ ਨਾਲ ਜੋੜਨਾ ਸੀ ਜਾ ਕੇ, ਜਿੱਥੋਂ ਟੁੱਟ ਕੇ ਉਹ ਕਮਜ਼ੋਰ ਪੈ ਚੁੱਕੇ ਸੀ। ਅਕਾਲੀ ਲੀਡਰਸ਼ਿਪ ਦੀ ਕਮਜ਼ੋਰੀ ਨੂੰ ਉਹ ਵਿਅਕਤੀਆਂ ਦੇ ਲੈਵਲ 'ਤੇ ਨਹੀਂ ਸੀ ਦੇਖਦੇ, ਇਹ ਇੱਕ ਨਿਘਾਰ ਦੀ ਸੂਚਕ ਸੀ ਜਿਹੜਾ ਕੌਮ 'ਚ ਹੀ ਆ ਚੁੱਕਿਆ ਸੀ, ਅੱਜ ਫਿਰ ਉਦੋਂ ਕਿਤੇ ਵਿਆਪਕ ਪੈਮਾਨੇ 'ਤੇ ਹੈ। ਸੋ ਮੇਰਾ ਖਿਆਲ ਕਿ ਮੈਂ ਥੋੜ੍ਹਾ ਜਿਹਾ ਹੁਣ ਜ਼ਿਆਦਾ ਸਮਾਂ ਲੈ ਲਿਆ, ਮੈਂ ਇੱਥੇ ਹੀ ਆਪਣੀਆਂ ਵਿਚਾਰਾਂ ਬੰਦ ਕਰਦਾ। ਜੇ ਕੱਲ੍ਹ ਨੂੰ ਫਿਰ ਮੌਕਾ ਮਿਲਿਆ ਜਾਂ ਕਿਤੇ ਵੀ ਹੋਰ ਮੌਕਾ ਮਿਲਿਆ, ਇਹ ਤਾਂ ਚੀਜ਼ਾਂ ਔਨ ਗੋਇੰਗ ਹੈ, ਇਕੱਲਾ ਮੈਂ ਨਹੀਂ, ਦਰਜਨਾਂ ਦੀ ਗਿਣਤੀ 'ਚ ਬੰਦੇ ਇਹ ਗੱਲਾਂ ਲਿਆਉਣ, ਇਹਨਾਂ 'ਤੇ ਵਿਚਾਰ ਹੋਵੇ। ਦੂਜੀ ਗੱਲ, ਮੈਂ ਕਦੇ ਵੀ ਨਹੀਂ ਇਹ ਕਹਿੰਦਾ ਵੀ ਜੋ ਮੈਂ ਕਹਿਤਾ ਬਸ ਉਹੀ ਸੱਚ ਹੈ। ਇੱਕ ਮੇਰਾ ਨੁਕਤਾ ਨਜ਼ਰ ਹੈ, ਕਿਸੇ ਦਾ ਹੋਰ ਹੋ ਸਕਦਾ, ਉਹ 'ਤੇ ਸੰਵਾਦ ਹੋ ਸਕਦਾ ਬੜੇ ਸਲੀਕੇ ਨਾਲ, ਕੋਈ ਗੱਲ ਨਹੀਂ, ਪਰ ਉਹਦੀ ਇੱਕ ਸ਼ਰਤ ਹੈ ਸੰਵਾਦ ਦੀ, ਕਿ ਸਾਡਾ ਫਰੇਮ ਆਫ ਰੈਫਰੈਂਸ ਇੱਕ ਹੋਵੇ। ਅਸੀਂ ਜਦੋਂ ਕੋਈ ਹਵਾਲਾ ਦੇਈਏ, ਜਦੋਂ ਕੋਈ ਦ੍ਰਿਸ਼ਟਾਂਤ ਦੇਈਏ, ਜਦੋਂ ਕੋਈ ਦਲੀਲ ਦੇਈਏ, ਆਧਾਰ ਗੁਰੂ ਗ੍ਰੰਥ ਸਾਹਿਬ ਹੋਵੇ, ਨਾ ਕਿ ਕੋਈ ਮਾਡਰਨ ਗਿਆਨ। ਇਹ ਗੱਲ ਹੋ ਜੇ ਤਾਂ ਸਾਡੇ ਸਾਰੇ ਅੰਦਰੂਨੀ ਬਖੇੜੇ ਬਖਰੇਵੇਂ ਖਤਮ ਹੋ ਸਕਦੇ ਹੈ, ਸੰਵਾਦ ਚੱਲ ਸਕਦਾ, ਵਿਚਾਰਾਂ ਹੋ ਸਕਦੀਆਂ, ਸਭ ਕੁਛ ਹੋ ਸਕਦਾ। ਜਿੰਨਾ ਚਿਰ ਤੋਂ ਟੁੱਟੇ ਰਹਾਂਗੇ, ਇਹ ਕਹਿਣ ਨਾਲ ਚਾਹੁਣ ਨਾਲ ਕੁਛ ਨਹੀਂ ਹੋਣਾ। ਝੂਠੀਆਂ ਆਸਾਂ ਨਾ ਲਾਓ, ਝੂਠੀਆਂ ਆਸਾਂ 'ਚ ਜਿਉਣਾ ਅੱਜ ਦੇ ਸਮੇਂ 'ਚ ਜਦੋਂ ਕੌਮ ਸਾਹਮਣੇ ਐਡੇ ਖਤਰੇ ਦਿਸ ਰਹੇ ਨੇ, ਆਉਣ ਵਾਲੇ 5 ਸਾਲਾਂ 'ਚ ਤੁਸੀਂ ਸ਼ਾਇਦ ਨਹੀਂ ਕਲਪ ਸਕਦੇ ਕੀ ਕੁਛ ਹੋ ਸਕਦਾ ਹੈ ਹਿੰਦੁਸਤਾਨ 'ਚ ਜਾਂ ਦੁਨੀਆ 'ਚ। ਜੋ ਤਬਦੀਲੀਆਂ ਵਾਪਰ ਰਹੀਆਂ, ਸਾਡੇ ਵਾਸਤੇ ਬਹੁਤ ਕਹਿਰਵਾਨ ਸਮੇਂ ਵੀ ਆ ਸਕਦੇ ਨੇ, ਅਤੇ ਉਹਨਾਂ ਕਹਿਰਵਾਨ ਸਮਿਆਂ 'ਚੋਂ ਸਾਡੇ ਵਾਸਤੇ ਬਹੁਤ ਸਾਜ਼ਗਾਰ ਮੌਕੇ ਵੀ ਮਿਲ ਸਕਦੇ। ਪਰ ਗੱਲ ਇੱਕੋ ਹੈ ਕਿ ਸਿਦਕ ਦੇ ਰਾਹ ਆਵਾਦ ਰਹਿਣੇ ਚਾਹੀਦੇ ਨੇ। ਜੇ ਸਿਦਕ ਦੇ ਰਾਹ ਆਵਾਦ ਹੈ ਤਾਂ ਸਾਰੀ ਕੌਮ ਵੀ ਸ਼ਹੀਦ ਕਿਉਂ ਨਾ ਹੋ ਜਾਏ, ਉਹ ਰਾਹ ਆਪਣੀ ਮਿੱਟੀ 'ਚੋਂ ਖਾਲਸਾ ਫਿਰ ਸਿਰਜ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾ ਸਕਦਾ। ਸੋ ਅੱਜ ਜੇ ਮਨੁੱਖ ਮਨੁੱਖ ਨਹੀਂ ਬਣ ਰਿਹਾ, ਇੰਨੀ ਤਰੱਕੀ ਦੇ ਬਾਵਜੂਦ ਜੇ ਮਾਨਵਤਾ ਦੇ ਸਰਬਨਾਸ਼ ਦਾ ਸਮਾਨ ਤਿਆਰ ਕਰੀ ਬੈਠਾ ਹੈ, ਪਰ ਕੀ ਹੋ ਗਿਆ? ਅਸੀਂ ਸਾਰਾ ਵਾਤਾਵਰਨ ਪਲੀਤ ਕਰਤਾ। ਹੁਣ ਤਾਂ ਸਾਇੰਸਦਾਨ ਸਿੱਧਾ ਕਹਿਣ ਲੱਗ ਗਏ ਕਿ ਇਹ ਬਹੁਤੀ ਦੂਰ ਦੀ ਗੱਲ ਨਹੀਂ, 20-25 ਸਾਲਾਂ ਤੱਕ ਹੀ ਹੋ ਸਕਦਾ ਇਸ ਧਰਤੀ ਤੋਂ ਜੀਵਨ ਹੀ ਖਤਮ ਹੋ ਜੇ, ਜੋ ਕੁਛ ਪੈਦਾ ਕਰਤਾ। ਅਤੇ ਜੇ ਬੰਦੇ ਨੇ ਆਪਦਾ ਬਿਲਕੁਲ ਆਪਦੇ ਸਰਬਨਾਸ਼ ਦਾ ਸਮਾਨ ਹੀ ਤਿਆਰ ਕਰ ਲਿਆ ਤਾਂ ਕਿਹੜੀ ਅਕਲਬੰਦੀ ਹੈ, ਕਿਹੜੀ ਵਡਿਆਈ ਹੈ? ਸੋ ਅੱਜ ਦੇ ਯੁੱਗ 'ਚ ਸਾਡੀ ਵਿਚਾਰ ਜਿਹੜਾ ਫਲਸਫਾ ਹੈ, ਜਿਹੜਾ ਗੁਰੂ ਸਾਹਿਬ ਨੇ ਸਾਨੂੰ ਦ੍ਰਿਸ਼ਟੀ ਦਿੱਤੀ, ਉਹਦੀ ਰੈਲੇਵੈਂਸ ਹੋਰ ਜ਼ਿਆਦਾ ਵੱਧ ਗਈ ਹੈ। ਹੁਣ ਤਾਂ ਉਸੇ ਦੁਨੀਆ ਦੇ ਵਿੱਚੋਂ ਹੀ ਬਹੁਤ ਜਿਹੜੇ ਐਨਲਾਈਟਨਡ ਮਾਈਂਡ ਹੈ ਉਹ ਸਮਝ ਰਹੇ ਨੇ ਗੱਲਾਂ ਨੂੰ, ਉਹ ਬੋਲ ਰਹੇ ਨੇ, ਉਹ ਗੱਲਾਂ ਲਿਆ ਰਹੇ ਨੇ। ਅਸੀਂ ਤਾਂ ਸਿਰਫ ਇਹ ਕਹਿਣਾ ਕਿ ਇਸ ਤਾਂ 500 ਸਾਲ ਪਹਿਲਾਂ ਸਾਡੇ ਗੁਰੂਆਂ ਨੇ ਇਹ ਗੱਲਾਂ ਕੀਤੀਆਂ ਹੋਈਆਂ। ਸੰਜਮ ਦੇ ਵਿੱਚ ਰਹਿਣ ਦਾ, ਅੱਜ ਤਾਂ ਸੰਜਮ ਤਾਂ ਕੋਈ ਨਹੀਂ ਨਾ, ਕਿਸੇ ਚੀਜ਼ ਦੀ ਲੋੜ ਹੈ ਜਾਂ ਨਹੀਂ ਹੈ ਅੰਦਰੋਂ ਬਸ ਉੱਠਦਾ, ਮਾਲ 'ਚ ਬੜੇ ਲੈਣ ਕੁਛ ਹੋਰ ਗਏ, ਜੋ ਚੀਜ਼ ਦੀ ਸੀ ਚਲੋ ਆਹ ਵੀ ਲੈ ਲਓ, ਆਹ ਵੀ ਲੈ ਲਓ, ਆਹ ਵੀ ਲੈ ਲਓ, ਇਹ ਭੁੱਖ ਹੈ ਇੱਕ ਬੰਦੇ ਦੇ ਵਸਤਾਂ ਦੀ, ਜਿਹੜੀਆਂ ਉਨੀਆਂ ਕੰਮ ਨਹੀਂ ਆਉਂਦੀਆਂ। ਕਿੰਨੇ ਕੁ ਕੱਪੜਿਆਂ ਦੀ ਜ਼ਰੂਰਤ ਹੈ ਬੰਦੇ ਨੂੰ, ਕਿੰਨੇ ਕੁ ਖਾਦ ਪਦਾਰਥਾਂ ਦੀ ਲੋੜ ਹੈ। ਸੋ ਲੋੜਾਂ ਮੁਤਾਬਕ ਜੀਵਨ ਨਾ ਜਿਉਣਾ ਅਤੇ ਲਾਲਸਾਵਾਂ 'ਚੋਂ ਜੀਵਨ ਜਿਉਣਾ, ਇਹਨੇ ਦੁਨੀਆ ਨੂੰ ਅੱਜ ਇਸ ਕਿਨਾਰੇ 'ਤੇ ਪਹੁੰਚਾਤਾ। ਸੋ ਮਾਫ਼ ਕਰਨਾ, ਹੁਣ ਅੱਜ ਆਪਣੇ ਕੋਲ ਬਹੁਤਾ ਸਮਾਂ ਨਹੀਂ, ਇਹ ਗੱਲਾਂ ਲੰਬੀਆਂ ਪੈ ਗਈਆਂ। ਮੈਂ ਇਹ ਗੱਲਾਂ ਸਾਰੀਆਂ ਲਿੰਕਅਪ ਕਰਨੀਆਂ ਕਿ ਸਾਡੀ ਅੱਜ ਜੋ ਦਸ਼ਾ ਬਣੀ ਪਈ ਹੈ, ਮੈਂ ਜਿੱਥੇ ਵੀ ਜਾਂਦਾ ਪੰਥ ਇੱਕ ਮੁੱਠ ਕਿਉਂ ਨਹੀਂ ਹੋ ਰਿਹਾ, ਕਿਉਂਕਿ ਖਤਰੇ ਤਾਂ ਦਿਸ ਰਹੇ ਨੇ ਸਾਨੂੰ, ਸਾਡੇ 'ਤੇ ਹੋ ਰਹੇ ਹਮਲੇ ਦਿਸ ਰਹੇ ਨੇ, ਅਤੇ ਸਾਡੇ ਅੰਦਰ ਇਹ ਗੱਲ ਜਾਗਦੀ ਵੀ ਆਪਾਂ ਇਕੱਠੇ ਹੋਈਏ ਨਹੀਂ ਮਾਰੇ ਜਾਵਾਂਗੇ, ਪਰ ਇਕੱਠੇ ਕਿਉਂ ਨਹੀਂ ਹੋ ਰਹੇ? ਕਿਹੜੀ ਚੀਜ਼ ਰੋਕ ਰਹੀ ਹੈ? ਕੀ ਅਗਿਆਨਤਾ? ਕਿਉਂਕਿ ਵਿਦਵਾਨ ਤਾਂ ਬਿਲਕੁਲ ਨਹੀਂ ਇਕੱਠੇ ਹੋ ਰਹੇ, ਸਗੋਂ ਜਿਨ੍ਹਾਂ ਕੋਲ ਬਹੁਤ ਗਿਆਨ ਹੈ ਉਹਨਾਂ ਕੋਲ ਸਭ ਤੋਂ ਵੱਧ ਹਉਮੈ ਹੈ, ਸਭ ਤੋਂ ਵੱਧ ਸਵਾਰਥ ਹੈ। ਇਹ ਸਾਨੂੰ, ਸਾਡੇ ਕੋਈ ਗਿਆਨ ਦੀ ਘਾਟ ਨਹੀਂ, ਅੰਦਰ ਜਿਹੜੀਆਂ ਸਾਡੇ ਬਿਰਤੀਆਂ ਨੂੰ, ਸਾਡਾ ਸਵਾਰਥ ਹੈ, ਸਾਡੇ ਡਰ ਨੂੰ, ਸਾਡੇ ਲਾਲਚ ਹੈ, ਸਾਡੀ ਈਰਖਾ ਹੈ, ਸਾੜੇ ਹੈ, ਉਹ ਨਹੀਂ ਇਕੱਠੇ ਹੋਣ ਦੇ ਰਹੇ। ਇਹ ਗੱਲਾਂ ਨਿਕਲ ਜਾਣਗੀਆਂ ਜਿਵੇਂ 18ਵੀਂ ਸਦੀ 'ਚ ਇਕੱਠੇ ਹੁੰਦੇ ਸੀ, ਉਵੇਂ ਫਿਰ ਹੋ ਜਾਣਗੇ। ਹੁਣ 18ਵੀਂ ਸਦੀ 'ਚ ਵੀ ਸਰਬੱਤ ਖਾਲਸੇ ਹੁੰਦੇ ਸੀ, ਤੁਹਾਡਾ ਖਿਆਲ ਹੈ ਉਦੋਂ ਕਿਤੇ ਵਿਚਾਰਾਂ ਦੇ ਵਖਰੇਵੇਂ ਨਹੀਂ ਸੀ ਹੁੰਦੇ? ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਸੀਗੇ, ਵਖਰੇਵੇਂ ਹੁੰਦੇ ਸੀ, ਇਕੱਠੇ ਬਹਿੰਦੇ ਸੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ, ਲਿਵ ਉੱਥੇ ਜੁੜੀ ਹੁੰਦੀ ਸੀ, ਆਪਾ ਭਾਵ ਖਤਮ ਹੋ ਜਾਂਦਾ ਸੀ, ਹਫ਼ਤਿਆਂ ਬੱਧੀ ਬੈਠ ਕੇ ਵਿਚਾਰਾਂ ਕਰਦੇ ਸੀ ਅਤੇ ਕੌਮ ਦੇ ਹੱਲ ਕੱਢ ਕੇ ਉੱਠਦੇ ਸੀ ਅਤੇ ਫਿਰ ਉਹ 'ਤੇ ਅਮਲ ਕਰਦੇ ਸੀ, ਫਿਰ ਕੁਛ ਚਿਰ ਬਾਅਦ ਰਿਵਿਊ ਕਰਦੇ ਸੀ। ਕੌਂਸਟੈਂਟਲੀ ਐਕਟ ਐਂਡ ਰਿਫਲੈਕਟ, ਦੈਨ ਅਗੇਨ ਐਕਟ, ਅਗੇਨ ਰਿਫਲੈਕਟ, ਵਿਚ ਇਜ਼ ਕਾਲਡ ਪ੍ਰੈਕਸਿਸ। ਇਹ ਢੰਗ ਹੁੰਦਾ ਸਾਡੇ, ਕੀ ਹੁੰਦਾ ਸਾਡੇ ਭੀੜਾਂ ਇਕੱਠੀਆਂ ਕਰ ਲੈਂਦੇ ਹਾਂ, ਜਕਾਰੇ ਛੱਡ ਦਿੰਦੇ ਹਾਂ, ਨਾਰੇ ਲਾ ਲੈਂਦੇ ਹਾਂ, ਗਰਮਾ ਗਰਮ ਤਕਰੀਰਾਂ ਕਰ ਦਿੰਦੇ ਹਾਂ, ਉਹ ਜਿਹੜਾ ਸਾਰਾ ਇੱਕ ਕਥਾਰਸਿਸ ਹੁੰਦਾ, ਮੌਕੇ 'ਤੇ ਬੜਾ ਸਵਾਦ ਆਉਂਦਾ, ਚਾਰ ਕੁ ਦਿਨ ਉਹ ਸਵਾਦ ਰਹਿੰਦਾ, ਉਹ ਨਸ਼ਾ ਜਿਹਾ ਉੱਡ ਜਾਂਦਾ, ਮੁੜ ਕੇ ਸੱਚਾਈ ਫਿਰ ਸਾਹਮਣੇ ਆ ਜਾਂਦੀ ਹੈ। ਸੋ ਹੁਣ ਸਮਾਂ ਤਕਰੀਬਨ ਖਤਮ ਹੋ ਗਿਆ ਮੈਨੂੰ ਜਿੰਨਾ ਕੁ ਮਿਲਿਆ ਸੀਗਾ, ਅਤੇ ਮੈਂ ਇੱਕੋ ਹੀ ਗੱਲ ਦੇ ਉੱਤੇ ਅਖੀਰ 'ਤੇ ਜਿਹੜਾ ਜ਼ੋਰ ਦੇ ਕੇ ਕਹਿਣਾ, ਉਹ ਇਹ ਹੈ ਕਿ ਕੌਮ ਦੇ ਵਿੱਚ ਪੈਦਾ ਹੋਏ ਬਖੇੜਿਆਂ ਦੀ ਜਿਹੜੀ ਜੜ ਹੈ, ਜਿਹੜਾ ਉਹਦਾ ਸੋਮਾ ਹੈ, ਉਹ ਇਹ ਹੈ ਕਿ ਸਾਡਾ ਗੁਰੂ 'ਚੋਂ ਯਕੀਨ ਥਿੜਕ ਗਿਆ, ਡੋਲ ਗਿਆ, ਕਮਜ਼ੋਰ ਪੈ ਗਿਆ। ਅਤੇ ਜਿੱਦਾਂ ਸਿੱਖ ਦਾ ਉਹ ਯਕੀਨ ਕਮਜ਼ੋਰ ਪੈ ਗਿਆ, ਉਦੋਂ ਉਹ ਸਿੱਖ ਸਿੱਖ ਨਹੀਂ ਰਹਿੰਦਾ, ਉਹ ਬਾਕੀ ਬੰਦਿਆਂ ਨੂੰ ਐਕਟ ਕਰਦਾ, ਬਸ ਉਹਦਾ ਅਮਲ ਸਿੱਖਾਂ ਵਾਲਾ ਨਹੀਂ। ਇਹ ਜਿਹੜੀ ਯਕੀਨ ਦੀ ਗੱਲ ਹੈ, ਇਹ ਕੋਈ ਅੰਧ ਵਿਸ਼ਵਾਸ ਨਹੀਂ। ਕਈ ਕਹਿੰਦੇ ਨਾ ਅੰਧ ਵਿਸ਼ਵਾਸ, ਮੇਰੀ ਤਾਂ ਇਹ ਧਾਰਨਾ ਕਿ ਗੁਰੂ 'ਚ ਵਿਸ਼ਵਾਸ ਨੂੰ ਅੰਧ ਵਿਸ਼ਵਾਸ ਕਿਵੇਂ, ਜੇ ਹੈ ਤਾਂ ਫਿਰ ਅੰਧ ਵਿਸ਼ ਗੁਰੂ 'ਚ ਤਾਂ ਅੰਨਾ ਵਿਸ਼ਵਾਸ ਹੀ ਹੋਣਾ ਚਾਹੀਦਾ। ਜੇ ਗੁਰੂ ਬਾਰੇ ਵੀ ਕਿੰਤੂ ਪੰਤੂ ਕਰਨ ਲੱਗ ਗਏ, ਉੱਥੇ ਵੀ ਕੰਡੀਸ਼ਨਸ ਲਾਤੀਆਂ, ਫਿਰ ਉਹ ਗੁਰੂ ਕੀ ਰਹਿ ਗਿਆ? ਗੁਰੂ ਤੁਹਾਨੂੰ ਕਿਸੇ ਖੂਹ ਖਾਤੇ 'ਚ ਥੋੜ੍ਹਾ ਸੁੱਟ ਦੂਗਾ, ਗੁਰੂ ਨਾਲ ਜੁੜੋਗੇ ਸੱਚੀ ਸੁਰਤ ਨਾਲ, ਸਭ ਕੁਛ ਅੰਦਰ ਚਾਨਣ ਹੋ ਜੂ। ਇੱਕ ਵੀ ਕਦਮ ਗਲਤ ਨਹੀਂ ਚੱਕਿਆ ਜਾਊਗਾ, ਸਾਰੀਆਂ ਗੱਲਾਂ ਸਪਸ਼ਟ, ਸਮੱਸਿਆਵਾਂ ਸਪਸ਼ਟ ਹੋ ਜਾਣਗੀਆਂ, ਹੱਲ ਵੀ ਦਿਖ ਜਾਣਗੇ। ਸੋ ਅਸੀਂ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਇੱਥੋਂ, ਸਿਰਫ ਇੱਥੋਂ ਦਿਮਾਗਾਂ ਨਾਲ, ਆਪਦੀ ਬੁੱਧੀ ਨਾਲ। ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀ, ਕਹਿੰਦਾ ਬੁੱਧੀ ਦੀ ਕੋਈ ਵੀ ਉਪਜ ਆਤਮਾ ਅੰਦਰ ਚਮਕ ਪੈਦਾ ਨਹੀਂ ਕਰ ਸਕਦੀ, ਹੋਰ ਹੰਕਾਰੀ ਬਣਾ ਸਕਦੀ ਹੈ, ਹੋਰ ਸਵਾਰਥੀ ਬਣਾ ਸਕਦੀ ਹੈ, ਕਿਉਂਕਿ ਗਿਆਨ ਆ ਜਾਂਦਾ, ਬੰਦਾ ਸ਼ਤਾਨ ਵੀ ਹੋ ਜਾਂਦਾ, ਸਮਰੱਥਾ ਵੱਧ ਜਾਂਦੀ ਹੈ, ਉਹ ਬੜੇ ਮੈਨੀਪੁਲੇਟ ਕਰਨ ਦੀ, ਉਹਨੂੰ ਸਾਰਾ ਕੁਝ ਉਹਦੇ ਕੋਲ, ਸਾਰੀਆਂ ਕਤਿੱਤਾਂ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ, ਉਹ ਸਾਰੀਆਂ ਕਤਿੱਤਾਂ ਆ ਜਾਂਦੀਆਂ। ਸੋ ਉਹ 'ਤੇ ਜਿਹੜੀ ਨਕੇਲ ਪਾਉਣੀ ਹੈ ਉਹ ਸਾਡੀ ਇਹ ਹੈ ਕਿ ਸਾਡੀ ਗੁਰੂ ਸਾਹਿਬ ਨਾਲ ਉਹ ਲਿਵ, ਉਹ ਸੁਰਤ ਇੰਨੀ ਉੱਚੀ ਉੱਠੀ ਹੈ ਕਿ ਨਹੀਂ। ਜਿੰਨਾ ਚਿਰ ਉਹ ਸੁਰਤ ਉੱਚੀ ਨਹੀਂ ਉੱਠਦੀ, ਗੁਰੂ ਗ੍ਰੰਥ ਸਾਹਿਬ ਦੀ ਅਧਿਆਤਮਿਕ ਰਮਜ ਤੱਕ ਨਹੀਂ ਪਹੁੰਚਦੀ, ਅਤੇ ਨੀਵੇਂ ਪੱਧਰ 'ਤੇ ਜਿਹੜੀ ਸੁਰਤ ਹੈ ਉਹਨੇ ਖਿੰਡਣਾ, ਉਹਨੇ ਦੁਨਿਆਵੀ ਪਦਾਰਥਾਂ ਦੀ, ਦੁਨਿਆਵੀ ਪ੍ਰਾਪਤੀਆਂ ਦੀ, ਦੁਨਿਆਵੀ ਤ੍ਰਿਸ਼ਨਾਵਾਂ ਦੀ ਧੂ ਦੇ ਅੰਦਰ, ਖਿੱਚ ਦੇ ਅੰਦਰ ਆਉਣਾ ਹੀ ਆਉਣਾ। ਇਹ ਹੈ ਸਾਡੇ ਸੰਕਟ ਦੀ ਜਿਹੜੀ ਜੜ੍ਹ। ਸੋ ਇਹ ਹੋਰ ਸ਼ੰਕੇ ਪਾਲ ਲਓ ਦੁਨੀਆ ਬਾਰੇ, ਪਰ ਗੁਰੂਆਂ ਬਾਰੇ ਜਦੋਂ ਅਸੀਂ ਇਹ ਕਹਿਣ ਲੱਗ ਗਏ ਕਿ ਉਹਨਾਂ ਦੀ ਬਾਣੀ, ਉਹਨਾਂ ਦੀਆਂ ਕਈਆਂ ਗੱਲਾਂ, ਉਹਨਾਂ ਦੇ ਰਾਹ ਦਰਸਾਏ ਹੋਏ, ਉਹ ਤਾਂ ਉਦੋਂ ਰੈਲੇਵੈਂਟ ਸੀ 18ਵੀਂ ਸਦੀ 'ਚ। ਇਹ ਦ੍ਰਿਸ਼ਟੀ ਨੇ ਸਾਨੂੰ ਬਹੁਤ ਨੁਕਸਾਨ ਕੀਤਾ। ਬਸ ਮੈਂ ਇੱਕ, ਜੇ ਮੈਨੂੰ 2 ਕੁ ਮਿੰਟ ਦੀ ਹੋਰ ਇਜਾਜ਼ਤ ਹੋਵੇ, ਮੈਂ ਹੁਣ ਗੱਲ ਖਤਮ ਕਰਨ ਲੱਗਿਆ ਕਿ ਹੁੰਦਾ ਕੀ ਹੈ, ਗੁਰੂਆਂ ਬਾਰੇ ਸਾਡੇ ਮਨ 'ਚ ਸਮਝ ਜਾਂ ਨਕਸ਼ਾ ਕਿੱਥੋਂ ਬਣਦਾ? ਕਿਤਾਬ ਪੜ੍ਹ ਕੇ, ਇਤਿਹਾਸ ਦੀ। ਕੋਈ ਗੁਰੂ ਇਤਿਹਾਸ ਲਿਖਿਆ ਗਿਆ ਨਾ, ਬਹੁਤ ਵਿਦਵਾਨਾਂ ਨੇ ਲਿਖਿਆ, ਜਾਂ ਇੱਥੋਂ ਸੁਣ ਕੇ ਸਟੇਜਾਂ ਤੋਂ ਮੈਂ ਬੋਲ ਰਿਹਾ, ਕੋਈ ਹੋਰ ਬੋਲ ਰਿਹਾ, ਪੜ੍ਹ ਕੇ ਜਾਂ ਸੁਣ ਕੇ ਸਾਡੇ ਮਨ 'ਚ ਗੁਰੂ ਦੀ ਇੱਕ ਤਸਵੀਰ ਬਣਦੀ ਹੈ ਕਿ ਗੁਰੂ ਕਿਹੋ ਜਿਹਾ ਸੀ। ਜੇ ਉਹੀ ਕੁਛ ਗਲਤ ਵਰਤਾਇਆ ਜਾ ਰਿਹਾ, ਮੈਂ ਬਹੁਤ ਕਿਤਾਬਾਂ ਪੜ੍ਹੀਆਂ ਜਿੱਥੇ ਗੁਰੂਆਂ ਦੀਆਂ ਜੰਗਾਂ ਨੂੰ ਮੌਕੇ ਦੇ ਦੁਨਿਆਵੀ ਕਾਰਨਾਂ ਨਾਲ ਜੋੜਿਆ ਗਿਆ। ਹਰ ਜੰਗ ਦੀ ਵਿਆਖਿਆ ਮੌਕੇ ਦੇ ਦੁਨਿਆਵੀ ਤਰਕ 'ਚੋਂ ਲੱਭੀ ਗਈ ਹੈ ਕਿ ਰਾਜਾ ਭੀਮ ਚੰਦ ਨਾਲ ਰੌਲਾ ਕੀ ਪੈ ਗਿਆ ਕਿ ਗਜਨੀ ਤੋਂ ਆਈ ਚਾਨਣੀ ਜਿਹੜੀ ਸੀ ਉਹ ਉਹਨੇ ਮੰਗੀ ਅਤੇ ਗੁਰੂ ਸਾਹਿਬ ਨੇ ਦੇਣ ਤੋਂ ਇਨਕਾਰ ਕਰ। ਹੁਣ ਤੁਸੀਂ ਸੋਚ ਕੇ ਦੇਖੋ, ਜੇ ਇਹ ਤੋਂ ਜੰਗ ਹੋਈ ਹੋਵੇ, ਫਿਰ ਗੁਰੂ ਸਾਹਿਬ ਦਾ ਬਾਕੀ ਜਿਹੜੇ ਸਾਰੇ ਰਾਜੇ ਹੁੰਦੇ ਆ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦਾ ਬਹੁਤ ਮੋਹ ਹੁੰਦਾ, ਇਹ ਚਾਨਣੀਆਂ, ਹਾਥੀ, ਪ੍ਰਸਾਦੀ ਹਾਥੀ ਵੀ ਭੇਟ ਹੋਇਆ ਸੀ, ਅਤੇ ਫਿਰ ਗੁਰੂ ਦੀ ਮਹੱਤਤਾ ਕੀ, ਗੁਰੂ ਦੀ ਉਚਾਈ, ਗੁਰੂ ਦੀ ਵਡਿਆਈ ਕੀ ਰਹਿ ਗਈ? ਸੋ ਦੁਨਿਆਵੀ ਕਾਰਨਾਂ 'ਚੋਂ ਜੰਗਾਂ ਦੇ ਲੱਭਣੇ ਕਿ ਇਸ ਗੱਲ ਪਿੱਛੇ ਲੜਾਈ ਹੋ ਗਈ, ਇਹ ਬਹੁਤ ਵੱਡੀ ਅਸੀਂ ਢਾਹ ਲਾਉਣੇ ਹਾਂ ਗੁਰੂਆਂ ਨੂੰ। ਗੁਰੂਆਂ ਦੀ ਕੋਈ ਵੀ ਜੰਗ ਕਿਸੇ ਦੁਨਿਆਵੀ ਕਾਰਨ 'ਚੋਂ ਪੈਦਾ ਨਹੀਂ ਹੋਈ, ਕਾਰਨ ਤਾਂ ਬਹਾਨੇ ਬਣਨੇ ਹੁੰਦੇ ਆ, ਉਹਦੇ ਪਿੱਛੇ ਕੋਈ ਅਧਿਆਤਮਿਕ ਰਮਜ ਚੱਲ ਰਹੀ ਹੁੰਦੀ ਹੈ। ਸੋ ਦ੍ਰਿਸ਼ਟ ਇਤਿਹਾਸ ਦੇ ਪਿਛੋਕੜ 'ਚ ਇੱਕ ਅਦ੍ਰਿਸ਼ਟ ਵਰਤਾਰਾ ਵੀ ਵਾਪਰ ਰਿਹਾ ਹੁੰਦਾ, ਇੱਕ ਰੂਹਾਨੀ ਨਿਜ਼ਾਮ ਕੰਮ ਕਰ ਰਿਹਾ ਹੁੰਦਾ। ਸੋ ਮੁਗਲ ਬਾਦਸ਼ਾਹਾਂ ਨਾਲ ਜੇ ਟੱਕਰ ਹੋਈ ਤਾਂ ਦੁਨਿਆਵੀ ਕਾਰਨ ਤਾਂ ਉਹ ਸਾਨੂੰ ਦਿਸੇ ਵਾ ਸਿਰਫ, ਉਹ ਤਾਂ ਬਹਾਨੇ ਬਣੇ ਨੇ ਜੰਗ ਦੇ, ਲੜਾਈ ਦੇ ਕਾਰਨ ਉਹ ਅਦ੍ਰਿਸ਼ਟ ਦੇ ਵਿੱਚ ਪਿੱਛੇ ਰੂਹਾਨੀ ਪੱਧਰ 'ਤੇ ਉਹ ਚੱਲ ਰਹੇ ਸੀ। ਮੈਂ ਇਹ ਥੋੜ੍ਹਾ ਜਿਹਾ ਗੁੰਝਲਦਾਰ ਵਿਸ਼ਾ, ਕਦੇ ਫਿਰ ਮੌਕਾ ਮਿਲਿਆ ਆਪਾਂ ਉੱਥੇ ਫਿਰ ਬੋਲਾਂਗੇ, ਪਰ ਗੱਲ ਇਹ ਹੈ ਕਿ ਜਦੋਂ ਅਸੀਂ ਇਸ ਤਰ੍ਹਾਂ ਇਤਿਹਾਸ ਦੀ ਵਿਆਖਿਆ ਕਰਨ ਲੱਗ ਜਾਵਾਂਗੇ ਤਾਂ ਅਸੀਂ ਆਪਦੇ ਸਭ ਕੁਛ ਨੂੰ ਬਹੁਤ ਨੀਵੇਂ ਪੱਧਰ 'ਤੇ ਲੈ ਆਵਾਂਗੇ। ਸੋ ਹਰ ਜੰਗ ਕਿਸੇ ਅਧਿਆਤਮਿਕ ਰਹੱਸ ਹਰ ਜੰਗ ਦੇ ਪਿੱਛੇ ਪਿਆ, ਕੋਈ ਰਮਜ ਪਈ ਹੈ। ਹੁਣ ਜੰਗ ਬਾਰੇ, ਹਿੰਸਾ ਬਾਰੇ, ਹਥਿਆਰਾਂ ਬਾਰੇ ਕਹਿ ਦੇਣਾ ਕਿ ਉਸ ਮੌਕੇ ਜਮਹੂਰੀਅਤ ਨਹੀਂ ਸੀ ਇਸ ਕਰਕੇ ਉਸ ਮੌਕੇ ਤਾਂ ਹਥਿਆਰ ਲੜਨੇ ਜ਼ਰੂਰੀ ਸੀ, ਇਹ ਫਿਰ ਇੱਕ ਦੁਨਿਆਵੀ ਤਰਕ ਹੈ। ਇੱਥੇ ਗੁਰੂ ਸਾਹਿਬ ਨੇ ਹਥਿਆਰ ਇਸ ਕਰਕੇ ਨਹੀਂ ਸੀ ਚੁੱਕੇ ਕਿ ਹੋਰ ਕੋਈ ਰਾਹ ਨਹੀਂ ਸੀ, ਇਹ ਤਾਂ ਜਿਹੜਾ ਮੈਂ ਫਰੇਮ ਆਫ ਰੈਫਰੈਂਸ ਕੀਤਾ, ਇਹ ਤਾਂ ਅਸੀਂ ਜੋ ਅੱਜ ਪੜ੍ਹਿਆ ਮਾਡਰਨ, ਇਹ ਦਲੀਲਾਂ ਤਾਂ ਅਸੀਂ ਉੱਥੋਂ ਕੱਢ ਲਈਆਂ। ਜਦੋਂ ਤੁਹਾਡੀ ਸੁਰਤ ਜਾ ਕੇ ਗੁਰੂ ਨਾਲ ਜੁੜੂ, ਤੁਹਾਨੂੰ ਉੱਥੋਂ ਜਵਾਬ ਮਿਲ ਜੂਗਾ ਉਹਦਾ। ਕੋਈ ਵੀ ਗੱਲ ਐਕਸ਼ਨ ਰਿਐਕਸ਼ਨ ਨਾਲ ਨਹੀਂ ਹੋਈ। 5ਵੇਂ ਪਾਤਸ਼ਾਹ ਜੇ ਸ਼ਹੀਦ ਨਾ ਵੀ ਹੋਏ ਹੁੰਦੇ, ਅਕਾਲ ਤਖਤ ਸਾਹਿਬ ਦੀ ਸਥਾਪਨਾ ਫਿਰ ਵੀ ਹੋਣੀ ਸੀ। ਮੀਰੀ ਪੀਰੀ ਫਿਰ ਵੀ ਆਉਣੀ ਸੀ। ਨੌਵੇਂ ਪਾਤਸ਼ਾਹ ਸ਼ਹੀਦ ਨਾ ਵੀ ਹੋਏ ਹੁੰਦੇ, ਦਸਮ ਪਾਤਸ਼ਾਹ ਨੇ ਖਾਲਸਾ ਫਿਰ ਵੀ ਸਾਜਣਾ ਸੀ। ਪਹਿਲੇ ਗੁਰੂ ਤੋਂ ਲੈ ਕੇ ਖਾਲਸਾ ਸਾਜਣ ਤੱਕ ਦਸਾਂ ਜਾਮਿਆਂ 'ਚ ਜੋ ਵਰਤਾਰੇ ਵਾਪਰੇ ਨੇ ਉਹਨੂੰ ਕਿਸੇ ਦੁਨਿਆਵੀ ਧਰਾਤਲ 'ਤੇ ਲਿਆ ਕੇ ਨਾ ਦੇਖੋ। ਉਹਦੇ ਪਿੱਛੇ ਇੱਕ ਵੱਡਾ ਰੂਹਾਨੀ ਨਿਜ਼ਾਮ ਕੰਮ ਕਰ ਰਿਹਾ ਕਿ ਇੱਕ ਅਜਿਹਾ ਮਨੁੱਖ ਸਿਰਜਣਾ, ਨਿਆਰਾ ਮਨੁੱਖ ਜਿਹੜਾ ਧਰਤੀ 'ਤੇ ਉਦੋਂ ਤੱਕ ਨਾ ਹੋਇਆ ਸੀ ਅਤੇ ਨਾ ਹੋਣਾ, ਉਹ ਇੱਕ ਜਾਮੇ 'ਚ ਕੰਮ ਨਹੀਂ ਹੋਣਾ ਸੀ। ਉਹਦੀ ਸਾਰੀ ਜਮੈਟਰੀ ਬਦਲਣੀ ਹੈ, ਜਿਹਨੂੰ ਅੱਜ ਅਸੀਂ ਕਹਿੰਦੇ ਨਾ DNA ਬਦਲਣਾ ਬੰਦਿਆਂ ਦਾ, ਉਹ ਦਸ ਜਾਮਿਆਂ ਦੀ ਲੋੜ ਸੀ। ਦੂਜੀ ਗੱਲ, ਜੰਗ ਦੇ ਅਨੁਭਵ 'ਚੋਂ ਲੰਘਾਉਣਾ ਖਾਲਸੇ ਨੂੰ ਬਹੁਤ ਜ਼ਰੂਰੀ ਸੀ। ਜੰਗ ਅਤੇ ਸ਼ਹਾਦਤ ਇਹ ਖਾਲਸੇ ਦੀ ਅਧਿਆਤਮਕ ਬਣਤਰ ਦਾ ਅਨਿੱਖੜਵਾਂ ਅੰਗ ਹੈ। ਜਦੋਂ ਇਹ ਤੋਂ ਲੰਮਾ ਚਿਰ ਵਾਸਤੇ ਖਾਲਸਾ ਟੁੱਟੂ ਤਾਂ ਉਹਦਾ ਬਹੁਤ ਕੁਛ ਖੁਰਜੂਗਾ। ਆਹ ਗੱਲ ਸੀ ਜਿਹੜੀ ਮੈਂ ਹੁਣ ਇੱਥੇ ਵਿਸਥਾਰ 'ਚ ਨਹੀਂ ਜਾਂਦਾ। ਜਦੋਂ ਅਸੀਂ ਸੰਤ ਜਰਨੈਲ ਸਿੰਘ ਉੱਥੇ ਕਿਉਂ ਬੈਠੇ, ਜੰਗ ਕਿਉਂ ਲੜੀ, ਵੀ ਉਸ ਮੌਕੇ ਤਾਂ 18ਵੀਂ ਸਦੀ 'ਚ ਤਾਂ ਜਮਹੂਰੀਅਤ ਨਹੀਂ ਸੀ, ਅੱਜ ਜਮਹੂਰੀਅਤ ਨਹੀਂ ਸੀ, ਇਹ ਸਾਡੀਆਂ ਦਲੀਲਾਂ। ਸੰਤ ਜਰਨੈਲ ਸਿੰਘ ਓਰੀਜਨਲ ਫਾਰਮ 'ਚ ਮੌਲਿਕ ਦ੍ਰਿਸ਼ਟੀਕੋਣ ਤੋਂ ਸਿੱਖਾਂ ਨੂੰ ਦੇਖ ਰਹੇ ਸੀ ਕਿ ਸਿੱਖ ਸ਼ਹਾਦਤ ਅਤੇ ਜੰਗ ਤੋਂ ਟੁੱਟ ਚੁੱਕਿਆ, ਉਹਦੇ ਅਨੁਭਵ 'ਚੋਂ ਉਹਦੇ ਅੰਦਰ ਆਤਮਕ ਕਮਜ਼ੋਰੀਆਂ ਆ ਗਈਆਂ, ਅਤੇ ਜੇ ਉਹ ਕਮਜ਼ੋਰੀਆਂ ਮੁੜ ਕੇ ਦੂਰ ਕਰਨੀਆਂ, ਉਹਦੇ ਅੰਦਰੋਂ ਜਜ਼ਬਾ ਫੇਰ ਭਰਨਾ ਹੈ, ਤਾਂ ਉਹਨੂੰ ਉਸ ਅਨੁਭਵ 'ਚੋਂ ਲੰਘਾਉਣਾ ਜ਼ਰੂਰੀ ਹੈ, ਜੰਗ ਅਤੇ ਸ਼ਹਾਦਤ 'ਚੋਂ। ਅਤੇ ਉਹਦੇ ਵਾਸਤੇ ਆਪ ਸਿਰ ਦੇਣਾ ਬਹੁਤ ਜ਼ਰੂਰੀ ਹੈ। ਭਾਸ਼ਣਾਂ ਨਾਲ ਨਹੀਂ ਸੀ ਹੋਣਾ, ਅਤੇ ਸਿਰ ਵੀ ਉੱਥੇ ਦੇਣਾ ਜਿਹੜਾ ਸਾਡਾ ਆਤਮਕ ਸੋਮ ਹੈ। ਸਿੱਖਾਂ ਨੂੰ ਉਹ ਸੋਮੇ ਨਾਲ ਜੋੜਨਾ ਸੀ ਜਾ ਕੇ ਜਿੱਥੋਂ ਟੁੱਟ ਕੇ ਉਹ ਕਮਜ਼ੋਰ ਪੈ ਚੁੱਕੇ ਸੀ। ਅਕਾਲੀ ਲੀਡਰਸ਼ਿਪ ਦੀ ਕਮਜ਼ੋਰੀ ਨੂੰ ਉਹ ਵਿਅਕਤੀਆਂ ਦੇ ਲੈਵਲ 'ਤੇ ਨਹੀਂ ਸੀ ਦੇਖਦੇ, ਇਹ ਇੱਕ ਨਿਘਾਰ ਦੀ ਸੂਚਕ ਸੀ ਜਿਹੜਾ ਕੌਮ 'ਚ ਹੀ ਆ ਚੁੱਕਿਆ ਸੀ, ਅੱਜ ਫਿਰ ਉਦੋਂ ਕਿਤੇ ਵਿਆਪਕ ਪੈਮਾਨੇ 'ਤੇ ਹੈ। ਸੋ ਮੇਰਾ ਖਿਆਲ ਕਿ ਮੈਂ ਥੋੜ੍ਹਾ ਜਿਹਾ ਹੁਣ ਜ਼ਿਆਦਾ ਸਮਾਂ ਲੈ ਲਿਆ, ਮੈਂ ਇੱਥੇ ਹੀ ਆਪਣੀਆਂ ਵਿਚਾਰਾਂ ਬੰਦ ਕਰਦਾ। ਜੇ ਕੱਲ੍ਹ ਨੂੰ ਫਿਰ ਮੌਕਾ ਮਿਲਿਆ ਜਾਂ ਕਿਤੇ ਵੀ ਹੋਰ ਮੌਕਾ ਮਿਲਿਆ, ਇਹ ਤਾਂ ਚੀਜ਼ਾਂ ਔਨ ਗੋਇੰਗ ਹੈ, ਇਕੱਲਾ ਮੈਂ ਨਹੀਂ, ਦਰਜਨਾਂ ਦੀ ਗਿਣਤੀ 'ਚ ਬੰਦੇ ਇਹ ਗੱਲਾਂ ਲਿਆਉਣ, ਇਹਨਾਂ 'ਤੇ ਵਿਚਾਰ ਹੋਵੇ। ਦੂਜੀ ਗੱਲ, ਮੈਂ ਕਦੇ ਵੀ ਨਹੀਂ ਇਹ ਕਹਿੰਦਾ ਵੀ ਜੋ ਮੈਂ ਕਹਿਤਾ ਬਸ ਉਹੀ ਸੱਚ ਹੈ। ਇੱਕ ਮੇਰਾ ਨੁਕਤਾ ਨਜ਼ਰ ਹੈ, ਕਿਸੇ ਦਾ ਹੋਰ ਹੋ ਸਕਦਾ, ਉਹ 'ਤੇ ਸੰਵਾਦ ਹੋ ਸਕਦਾ ਬੜੇ ਸਲੀਕੇ ਨਾਲ, ਕੋਈ ਗੱਲ ਨਹੀਂ, ਪਰ ਉਹਦੀ ਇੱਕ ਸ਼ਰਤ ਹੈ ਸੰਵਾਦ ਦੀ, ਕਿ ਸਾਡਾ ਫਰੇਮ ਆਫ ਰੈਫਰੈਂਸ ਇੱਕ ਹੋਵੇ। ਅਸੀਂ ਜਦੋਂ ਕੋਈ ਹਵਾਲਾ ਦੇਈਏ, ਜਦੋਂ ਕੋਈ ਦ੍ਰਿਸ਼ਟਾਂਤ ਦੇਈਏ, ਜਦੋਂ ਕੋਈ ਦਲੀਲ ਦੇਈਏ, ਆਧਾਰ ਗੁਰੂ ਗ੍ਰੰਥ ਸਾਹਿਬ ਹੋਵੇ, ਨਾ ਕਿ ਕੋਈ ਮਾਡਰਨ ਗਿਆਨ। ਇਹ ਗੱਲ ਹੋ ਜੇ ਤਾਂ ਸਾਡੇ ਸਾਰੇ ਅੰਦਰੂਨੀ ਬਖੇੜੇ ਬਖਰੇਵੇਂ ਖਤਮ ਹੋ ਸਕਦੇ ਹੈ, ਸੰਵਾਦ ਚੱਲ ਸਕਦਾ, ਵਿਚਾਰਾਂ ਹੋ ਸਕਦੀਆਂ, ਸਭ ਕੁਛ ਹੋ ਸਕਦਾ। ਜਿੰਨਾ ਚਿਰ ਤੋਂ ਟੁੱਟੇ ਰਹਾਂਗੇ, ਇਹ ਕਹਿਣ ਨਾਲ ਚਾਹੁਣ ਨਾਲ ਕੁਛ ਨਹੀਂ ਹੋਣਾ। ਝੂਠੀਆਂ ਆਸਾਂ ਨਾ ਲਾਓ, ਝੂਠੀਆਂ ਆਸਾਂ 'ਚ ਜਿਉਣਾ ਅੱਜ ਦੇ ਸਮੇਂ 'ਚ ਜਦੋਂ ਕੌਮ ਸਾਹਮਣੇ ਐਡੇ ਖਤਰੇ ਦਿਸ ਰਹੇ ਨੇ। ਆਉਣ ਵਾਲੇ 5 ਸਾਲਾਂ 'ਚ ਤੁਸੀਂ ਸ਼ਾਇਦ ਨਹੀਂ ਕਲਪ ਸਕਦੇ ਕੀ ਕੁਛ ਹੋ ਸਕਦਾ ਹੈ ਹਿੰਦੁਸਤਾਨ 'ਚ ਜਾਂ ਦੁਨੀਆ 'ਚ, ਜੋ ਤਬਦੀਲੀਆਂ ਵਾਪਰ ਰਹੀਆਂ। ਸਾਡੇ ਵਾਸਤੇ ਬਹੁਤ ਕਹਿਰਵਾਨ ਸਮੇਂ ਵੀ ਆ ਸਕਦੇ ਨੇ, ਅਤੇ ਉਹਨਾਂ ਕਹਿਰਵਾਨ ਸਮਿਆਂ 'ਚੋਂ ਸਾਡੇ ਵਾਸਤੇ ਬਹੁਤ ਸਾਜ਼ਗਾਰ ਮੌਕੇ ਵੀ ਮਿਲ ਸਕਦੇ। ਪਰ ਗੱਲ ਇੱਕੋ ਹੈ ਕਿ ਸਿਦਕ ਦੇ ਰਾਹ ਆਵਾਜ਼ ਰਹਿਣੇ ਚਾਹੀਦੇ ਨੇ। ਜੇ ਸਿਦਕ ਦੇ ਰਾਹ ਆਵਾਜ਼ ਹੈ ਤਾਂ ਸਾਰੀ ਕੌਮ ਵੀ ਸ਼ਹੀਦ ਕਿਉਂ ਨਾ ਹੋ ਜਾਏ, ਉਹ ਰਾਹ ਆਪਣੀ ਮਿੱਟੀ 'ਚੋਂ ਖਾਲਸਾ ਫਿਰ ਸਿਰਜ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।